ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਰੋਜ਼ਾਨਾ ਕਰਦੇ ਆ ਰਹੇ ਹਾਂ। ਅੱਜ ਸ਼ਲੋਕ ਨੰਬਰ 38 ਔਰ 39 ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਅੰਦਰ ਦੇ ਟਿਕਾਓ ਵਾਸਤੇ ਅੰਦਰ ਦੀ ਭਟਕਣਾ ਕਿਵੇਂ ਮਿਟੇ, ਕਿਵੇਂ ਅੰਦਰ ਨੂੰ ਠੰਡਕ ਮਹਿਸੂਸ ਹੋਵੇ, ਇਸ ਸੰਬੰਧ ਵਿੱਚ ਬਚਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪ ਮਿਹਰ ਕਰਾ ਕੇ ਅੰਦਰ ਦਾ ਟਿਕਾਓ ਬਖਸ਼ ਕੇ ਸਤਿਗੁਰੂ ਇਸ ਪਵਿੱਤਰ ਬਚਨ ਦੀ ਵਿਚਾਰ ਕਰਾ ਲੈਣ। ਆਪ ਸਾਧ ਸੰਗਤ ਕਿਰਪਾ ਕਰਕੇ ਇਕਾਗਰਤਾ ਔਰ ਆਸੀਸ ਬਖਸ਼ਣੀ। ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਦੇ ਪਹਿਲੇ ਸ਼ਲੋਕ ਅੰਦਰ ਆਪਣੇ ਜੀਵਨ ਦੀ ਗੱਲ ਕੀਤੀ, ਆਪਣੇ ਜੀਵਨ ਦਾ ਤਜਰਬਾ ਸਾਡੇ ਨੂੰ ਸਾਂਝਾ ਕੀਤਾ। ਕਹਿਣ ਲੱਗੇ, ਹੇ ਧਰਤੀ ਦੇ ਲੋਗੋ, ਜਿਸ ਪਰਮੇਸ਼ਵਰ ਨੇ ਹਰ ਇੱਕ ਨੂੰ ਅੰਦਰ ਦਾ ਟਿਕਾਓ ਬਖਸ਼ਿਆ, ਅੰਦਰ ਦੀ ਸ਼ੀਤਲਤਾ ਬਖਸ਼ੀ, ਉਸੇ ਪ੍ਰਭੂ ਨੇ ਮੈਨੂੰ ਵੀ ਅੰਦਰ ਦੀ ਸ਼ੀਤਲਤਾ ਬਖਸ਼ ਦਿੱਤੀ। ਜਿਸ ਪਰਮ ਪਿਤਾ ਪਰਮੇਸ਼ਵਰ ਨੇ ਬਖਸ਼ਿਸ਼ ਕਿਰਪਾਲਤਾ ਕਰਕੇ ਹਰ ਇੱਕ ਦੇ ਅੰਦਰ ਨੂੰ ਪਵਿੱਤਰ ਕੀਤਾ, ਮੇਰੇ ਅੰਦਰ ਨੂੰ ਵੀ ਉਸਨੇ ਪਵਿੱਤਰਤਾ ਬਖਸ਼ ਦਿੱਤੀ। ਜਿਹੜਾ ਪ੍ਰਭੂ ਹਰ ਇੱਕ ਨੂੰ ਬਣਾਉਣ ਵਾਲਾ ਹੈ, ਗੁਰੂ ਪੰਚਮ ਪਿਤਾ ਕਹਿੰਦੇ ਨੇ ਉਸ ਪ੍ਰਭੂ ਨੇ ਹੀ ਮੈਨੂੰ ਬਣਾਇਆ, ਤੇ ਕਹਿਣ ਲੱਗੇ ਸਭ ਕੁਝ ਉਹ ਕਰਨ ਵਾਲਾ ਹੈ, ਪਰ ਉਹ ਦੇ ਉੱਪਰ ਮਾਇਆ ਦਾ ਕੋਈ ਲੇਪ ਨਹੀਂ। ਅਗਲੇ ਸ਼ਲੋਕ ਵਿੱਚ ਜਿਹੜਾ ਬਚਨ ਕੀਤਾ, ਪਹਿਲੇ ਸ਼ਲੋਕ ਵਿੱਚ ਇਹਦਾ ਮਤਲਬ ਪਵਿੱਤਰਤਾ ਮਿਲ ਗਈ, ਅੰਦਰ ਠੰਡ ਮਿਲ ਗਈ, ਸਤਿਗੁਰੂ ਪਰਮੇਸ਼ਵਰ ਤੇ ਭਰੋਸਾ ਵੱਜ ਗਿਆ ਕਿ ਪ੍ਰਭੂ ਸਭ ਕੁਝ ਬਣਾਉਣ ਵਾਲਾ ਕਰਤਾ ਸਭ ਦਾ ਉਹ ਹੋਵੇ। ਤੇ ਅਗਲੇ ਸ਼ਲੋਕ ਵਿੱਚ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਜਦੋਂ ਨੇੜੇ ਹੋ ਕੇ ਦੇਖਦੇ ਹਾਂ ਤੇ ਮਨੁੱਖ ਦਾ ਅੰਦਰ ਜਿਹੜਾ ਉਹ ਤਪਦਾ ਪਿਆ, ਅੰਦਰ ਟਿਕਾ ਨਹੀਂ। ਤੇ ਗੁਰਦੇਵ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਦੋਂ ਅੰਦਰ ਬੰਦਾ ਦਾ ਤਪਦਾ, ਅੰਦਰ ਭਟਕਦਾ, ਫਿਰ ਕੋਸ਼ਿਸ਼ ਕਰਦਾ, ਹੱਥ ਪੈਰ ਬਾਹਰ ਮਾਰਦਾ ਕਿ ਕਿਸੇ ਤਰੀਕੇ ਨਾਲ ਮੇਰੇ ਅੰਦਰ ਨੂੰ ਠੰਡ ਮਿਲ ਜਾਏ, ਅੰਦਰ ਟਿਕ ਜਾਏ। ਤੇ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਜੇ ਅੰਦਰ ਅੱਗ ਲੱਗੀ ਹੋਵੇ ਤੇ ਬਾਹਰ ਦੇ ਯਤਨਾਂ ਦੇ ਨਾਲ ਪਿਆਰਿਆ ਅੰਦਰ ਦੀ ਅੱਗ ਬੁੱਝ ਨਹੀਂ ਪਈ। ਸਤਿਗੁਰੂ ਨੇ ਬਚਨ ਕਹੇ ਦਾ ਮਤਲਬ ਕੋਈ ਹਿਰਦਾ ਤਪਦਾ ਪਿਆ, ਤਾਂ ਹੀ ਮੇਰਾ ਗੁਰਦੇਵ ਕਹਿੰਦਾ ਦੁਨੀਆਂ ਵਿੱਚ ਠੰਡ ਵਰਤਾਉਣ ਵਾਲੀਆਂ ਕਈ ਵਸਤੂਆਂ ਨੇ। ਆਪਾਂ ਦੇਖਦੇ ਹਾਂ ਸਾਹਿਬ ਜੀ ਕਹਿੰਦੇ ਨੇ ਕਿ ਚੰਦਨ ਦੇ ਅੰਦਰ ਵੀ ਠੰਡ ਹੈ, ਉਹਦੇ ਕੋਲ ਠੰਡ ਏ, ਤਾਂ ਹੀ ਤਾਂ ਤਪਦਾ ਹੋਇਆ ਜ਼ਹਿਰੀਲਾ ਸੱਪ ਚੰਦਨ ਦੇ ਨੇੜੇ ਆ ਕੇ ਚੰਦਨ ਦੇ ਰੁੱਖ ਨੂੰ ਚੱਟਦਾ ਪਿਆ। ਸਾਹਿਬ ਜੀ ਕਹਿਣ ਲੱਗੇ ਸਰਦੀ ਦੀ ਰੁੱਤ ਦੇ ਵਿੱਚ ਵੀ ਠੰਡ ਮਹਿਸੂਸ ਹੁੰਦੀ ਏ, ਪਰ ਗੁਰਦੇਵ ਜੀ ਆਖਦੇ ਨੇ ਕੇਵਲ ਸਰਦੀ ਤੇ ਚੰਦਨ ਨਹੀਂ, ਰਾਤ ਨੂੰ ਜਦੋਂ ਚੰਦਰਮਾ ਅਸਮਾਨ ਤੇ ਆਉਂਦਾ ਤੇ ਉਹਦੀ ਚਾਨਣੀ, ਉਹ ਵੀ ਬੰਦੇ ਦੇ ਸਰੀਰ ਨੂੰ ਠੰਡਕ ਪਹਿਚਾਉਂਦੀ ਏ। ਪਰ ਯਾਦ ਰੱਖੀ ਮਨਾ, ਜਿਹੜੇ ਅੰਦਰੋਂ ਤਪੇ ਪਏ ਨੇ ਉਹਨਾਂ ਨੂੰ ਨਾ ਤਾਂ ਚੰਦਨ ਦਾ ਰੁੱਖ ਠੰਡ ਦੇ ਸਕਦਾ, ਨਾ ਉਹਨਾਂ ਨੂੰ ਸਰਦੀ ਦੀ ਰੁੱਤ ਠੰਡਿਆਂ ਕਰ ਸਕਦੀ ਏ, ਤੇ ਨਾ ਉਹਨਾਂ ਨੂੰ ਪਿਆਰਿਆ। ਯਾਦ ਰੱਖ, ਇਹ ਚੰਦਰਮਾ ਦੀ ਚਾਨਣੀ ਠੰਡ ਦੇ ਸਕਦੀ ਏ, ਉਹਨਾਂ ਦੇ ਅੰਦਰ ਨੂੰ ਤਾਂ ਠੰਡ ਜਿੱਦਣ ਵੀ ਮਿਲੇਗੀ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚੋਂ ਮਿਲੇਗੀ, ਉਥੋਂ ਠੰਡ ਪਈ। ਹੁਣ ਆਪਾਂ ਬਾਣੀ ਵਿੱਚੋਂ ਇਹ ਤੱਕਣਾ, ਅੱਗ ਕਿਹੜੀ ਏ, ਗਰਮੀ ਕਿਹੜੀ ਏ, ਜਿਹੜੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀ, ਸਾੜਦੀ ਪਈ ਏ। ਵੈਸੇ ਤਾਂ ਸਤਿਗੁਰੂ ਨੇ ਬਾਣੀ ਵਿੱਚ ਅੱਗਾਂ ਕਈਆਂ ਦਾ ਜ਼ਿਕਰ ਕੀਤਾ, ਕਈ ਤਰ੍ਹਾਂ ਦੀ ਅੱਗ ਏ, ਬਾਹਰ ਦੀ ਅੱਗ ਵੀ ਕਈ ਤਰ੍ਹਾਂ ਦੀ ਏ, ਅੰਦਰ ਦੀ ਅੱਗ ਵੀ ਬੜੀ ਤਰ੍ਹਾਂ ਦੀ ਏ। ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਇੱਕ ਤਾਂ ਅੱਗ ਹੋਵੇ ਜਿਹਨੂੰ ਜਠਰ ਅਗਨ ਵੀ ਕਹਿੰਦੇ ਨੇ, ਜਿਸ ਜਠਰ ਅਗਨ ਦੇ ਨਾਲ ਸਾਡੇ ਖਾਧੇ ਹੋਏ ਭੋਜਨ ਜਿਹੜੇ ਨੇ ਉਹ ਪਚ ਸਕਦੇ ਨੇ। ਧਿਆਨ ਰੱਖਣਾ, ਕੇਵਲ ਜਠਰ ਅਗਨ ਨਹੀਂ, इस शरीर दे अंदर जेड़े तां प्रभु दी भगती करदे ने अग उहनां दे अंदर भी जे कोई शरीर ऐसा नहीं जिस अंदर अग नहीं जेड़े प्रीतम दी भगती करदे ने अग उहनां दे अंदर भी है उहनां दे अंदर रब ने बिरहा दी अगन पैदा कर दित्ती है ते जेड़े परमेश्वर दी भगती विच नहीं जुड़े अंदर उहनां दा भी सड़दा पिया उहनां दे अंदर बिरहा दी अगन दी थां प्रभु ने तृष्णा दी अगन पैदा कीता होई अग उहनां विच भी है पर फर्क बड़ा है बिरहा दी अगन औगुणा नूं साड़ के गुण प्रगट कर दिए ते तृष्णा दी अगन जिहड़ी ओह गुणा नूं साड़ के बंदे दे अंदर नूं तबाह कर दिंदी सतगुरु ने बाणी विच क्या कहन लगे जदों मैं बंदे दे अंदर झाती मारना क्योंकि आपां गल करनी है जे ठंड दी पर अंदर अग कहड़ी है जिहड़ी सानूं तपा के रख दी है ते गुरु ग्रंथ साहिब विच मेरे गुरदेव ने कहा ऐ प्राणी जदों रब तो विछड़े हुए दे अंदर नूं देखना वा ते साहिब कहिंदे ने जिवें बाहर पानी दे दरिया भर भर के वगदे ने ना इसे तरह प्यारे बंदे दे अंदर मानो चार नदियां अग दियां भर के वगदियां पईआं सतगुरु वो चार नदियां केड़ियां ने हजूर ने बाणी विच बचन कीता कहन लगे चो वो चार अगां ने हंस खेत लोभ कोप चारे नदियां अग ए साहिब दी बाणी दा बचन ने कहन लगे चार नदियां अंदर अग दियां ने भलिया कदी देखे हंस खेत लोभ कोप चारे नदियां अग पवह दजै नानका जेड़े इन्हां विच वह तुरे ओ सड़ गए ने ते बचदे कौन ने साहिब कहन लगे बचदे ओ ने जेड़े प्यारे दी कृपा दे पात्र बन गए पवै दजै नानका तरिया करमी लग जिन्हां ते प्यारे दी कृपा होगी ओ तर गए हुण शब्द आए ने चार हंस खेत लोभ ते कोप हंस दा अर्थ है हिंसा हिंसा दा मतलब है निर्दयता जिस बंदे दे अंदर दया नहीं निर्दयी है पत्थर बनिया बैठा है चेते रखना ओ भी एक अग दा चिन्ह है जेड़ा बंदा हिंसा ते विश्वास रखदा है ओदे अंदर भी एक अग दा भांबड़ पिया बलदा है ते हिंसा कई तरीकियां नाल कीती जांदी है चार अग दियां नदियां केड़ियां ने साहिब ने पहला कहा हंस इथे हंस दा अर्थ मैं अर्ज कीता है हिंसा अंदर निर्दयी है एक ते हुंदा है किसे नूं कोई सट मार के शरीर नाल नुकसान पहुंचाना निर्दयी बंदा किसे दा सिर वढ दिंदा किसे दा लत हथ पैर कट दिंदा ते सतगुरु कहिंदे ने कईआं दे अंदर इहो जी अग बलदी है ਉਹ ਸਰੀਰ ਦੇ ਅੰਗ ਬਿਲਕੁਲ ਨਹੀਂ ਵੱਜਦੇ ਉਹ ਆਪਣੀ ਜ਼ਬਾਨ ਦੇ ਨਾਲ ਬੰਦੇ ਦੇ ਅੰਦਰ ਨੂੰ ਤੋੜ ਕੇ ਰੱਖ ਦਿੰਦੇ ਉਹ ਅੰਦਰ ਦਾ ਕਤਲ ਕਰਦੇ ਨੇ ਇੱਕ ਹਿੰਸਾ ਦੀ ਨਦੀ ਅੱਗ ਦੀ ਵਗਦੀ ਪਈ ਏ ਹੰਸ ਤੇ ਦੂਜਾ ਸਾਹਿਬ ਕਹਿੰਦੇ ਨੇ ਖੇਤ ਖੇਤ ਦਾ ਅਰਥ ਹੈ ਮੋਹ ਜਿਹੜਾ ਮੋਹ ਵੇ ਉਹ ਵੀ ਇੱਕ ਅੱਗ ਦੀ ਨਦੀ ਏ ਮੋਹ ਵਿੱਚ ਫਸਿਆ ਹੋਇਆ ਬੰਦਾ ਇੰਨਾ ਕੁ ਈਰਖਾਲੂ ਬਣ ਜਾਂਦਾ ਹੈ ਉਹ ਕਹਿੰਦਾ ਰੱਬਾ ਮੇਰਿਆਂ ਤੋਂ ਬਿਨਾਂ मेरे तो बिना दूजा किसे नू कुछ दई ना साहब कहन लगे मोह दे नाल ईरखा पैदा हुई ओ ईरखा भी ता एक अग दी नदी बन गई हंस खेत लोभ ते देख फिर लालच जेड़ा ओ भी एक अग दी नदी है अगे साहब कहिंदे ने कोप कोप दा अर्थ है गुस्सा चौथा जेड़ा तू क्रोध विच दिन रात भरिया रहिंदा ए गुस्सा भी अग दी नदी आ ते याद रखी मना इना चार नदियां ने लोकां दे अंदर नू साड़ के रख दिता है बचदे ओ ने जेड़े प्रभु दी कृपा दे पात्र बन गए साध संगत हुण ए अग अंदर नू साड़दी किन्ना कु वे सतगुरु की बाणी असी पढ़ने आ ना ते हजूर दा बचन इक रोज पढ़ने अगे भी मैं कई बारी अर्ज कीती है गुरु नानक साहिब कहिंदे ने दाता मैं दुनिया नू नेड़े खो के देखिया ए तपदे पए नहीं इन्हां दे अंदर टिका नहीं ते असलियत ए वे कि इस दुनिया दे अंदर आनंद किसे विरले भागां वाले नू मिलदा जे नहीं ते बंदे दा अंदर जेड़ा दिन रात तपी जांदा है किसे नू अपने बराबर दे नाल ईरखा है किसे नू अपने काम कार करन वाले दे नाल ईरखा है कोई विरला बचिया जे नहीं ते अंदर तबाह होए पए ने इथों तक के कई बारी आपां इकले बैठे हुंदे आं ਭਾਵੇਂ ਕੋਈ ਸਾਡੇ ਨਾਲ ਕੋਈ ਬੰਦਾ ਬੋਲੇ ਵੀ ਨਾ, ਅਸੀਂ ਬਿਨਾਂ ਬੋਲਣ ਤੋਂ ਉਹਦੇ ਬਾਰੇ ਬੁਰਾ ਸੋਚੀ ਜਾਂਦੇ ਹਾਂ। ਸਾਹਿਬ ਕਹਿੰਦੇ ਨੇ ਕੋਈ ਨੀ ਬਚਿਆ, ਹਰ ਬੰਦਾ ਜਿਹੜਾ ਉਹ ਅੱਗ ਨੇ ਸਾੜੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਫੁੱਲਾਂ ਦੇ ਇੱਕ ਬਗੀਚੇ ਵਿੱਚ ਗਿਆ ਤੇ ਖਿੜਿਆ ਹੋਇਆ ਫੁੱਲ ਦੇਖਿਆ ਨਾ, ਤੇ ਉਹਦੇ ਮਨ ਚ ਇੱਕ ਗੱਲ ਆ ਗਈ। ਉਹਨੇ ਫੁੱਲ ਤੇ ਇੱਕ ਸਵਾਲ ਕੀਤਾ, ਮੈਂ ਅਰਜ਼ ਕੀਤੀ ਇਸ ਦੁਨੀਆਂ ਵਿੱਚ ਕੋਈ ਵਿਰਲਾ ਖੁਸ਼ ਜੇ, ਨਹੀਂ ਤੇ ਅੰਦਰ ਤਪੇ ਪਏ। ਉਹਨੇ ਫੁੱਲ ਨੂੰ ਪੁੱਛਿਆ, ਕਹਿਣ ਲੱਗਾ, ਇਹ ਫੁੱਲ ਮੈਂ ਜਦੋਂ ਤੇਰੇ ਵੱਲ ਦੇਖਣਾ ਤੇ ਮੇਰੇ ਮਨ ਵਿੱਚ ਇੱਕ ਤਰਸ ਆਉਂਦਾ ਹੈ। ਫੁੱਲ ਨੇ ਪੁੱਛਿਆ, ਕਿਉਂ ਤਰਸ ਕਿਉਂ ਆਉਂਦਾ ਹੈ? ਤੇ ਉਸ ਕੋਮਲ ਦਿਲ ਇਨਸਾਨ ਨੇ ਕਿਹਾ, ਇਹ ਫੁੱਲ ਤੇਰੀ ਸੁਗੰਧੀ, ਤੇਰਾ ਸੁਹੱਪਣ, ਤੇਰੇ ਖੇੜੇ ਨੂੰ ਮੈਂ ਦੇਖਣਾ ਤੇ ਮਨ ਕੰਬ ਜਾਂਦਾ ਹੈ ਕਿ ਇੰਨਾ ਸੋਹਣਾ ਤੂੰ ਪੈਦਾ ਹੋਇਆ ਪਰ ਇੱਕ ਘੜੀ ਤੋਂ ਬਾਅਦ ਤੂੰ ਖਤਮ ਹੋ ਜਾਣਾ, ਇੱਕ ਘੜੀ ਦੇ ਵਾਸਤੇ ਤੂੰ ਪੈਦਾ ਹੁੰਦਾ। ਤੇ ਉਸ ਵਕਤ ਫੁੱਲ ਨੇ ਇੱਕ ਗੱਲ ਕਹੀ, ਕਹਿਣ ਲੱਗਾ, ਬਾਬਾ ਤੇਰੀ ਗੱਲ ਤਾਂ ਠੀਕ ਏ, ਮੈਂ ਕੁਝ ਸਮੇਂ ਵਾਸਤੇ ਖਿੜਨਾ ਵਾਂ ਪਰ ਮੈਂ ਇੰਨੇ ਖੇੜੇ ਵਿੱਚ ਵੀ ਰੱਬ ਦਾ ਸ਼ੁਕਰ ਕਰਨਾ ਵਾਂ ਕਿਉਂਕਿ ਇਸ ਦੁਨੀਆਂ ਵਿੱਚ ਖੇੜਾ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦਾ, ਨਹੀਂ ਤੇ ਹਰ ਬੰਦਾ ਸੜਿਆ ਹੋਇਆ। ਉਸ ਫੁੱਲ ਦੇ ਬਾਰੇ ਅਦੀਬ ਨੇ ਕਿਹਾ, ਕਹਿਣ ਲੱਗਾ, ਇਹ ਗੁੰਚੇ ਤੇਰੀ ਕਿਸਮਤ ਤੇ ਦਿਲ ਹਿਲਤਾ ਹੈ, ਤੇਰੇ ਵੱਲ ਦੇਖ ਕੇ ਮਨ ਕੰਬ ਜਾਂਦਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ? ਤਬਸਮ ਦਾ ਅਰਥ ਹੁੰਦਾ ਹੈ, ਭਾਈ ਕਾਨ ਸਿੰਘ ਨਾਭਾ ਨੇ ਕੀਤਾ, ਤਬਸਮ ਦਾ ਅਰਥ ਹੈ ਬਿਨਾਂ ਆਵਾਜ਼ ਤੋਂ ਬਿਨਾਂ ਬੋਲਣ ਤੋਂ ਖੁਸ਼ ਰਹਿਣਾ। ਇਹ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ? ਗੁੰਚੇ ਨੇ ਕਿਹਾ, ਇਸ ਚਮਨ ਮੇਂ ਐ ਬਾਬਾ ਇੱਕ ਤਬਸਮ ਵੀ ਕਿਸੇ ਮਿਲਤਾ? ਕਹਿਣ ਲੱਗਾ, ਬਾਬਾ ਇਸ ਦੁਨੀਆਂ ਵਿੱਚ ਇੱਕ ਘੜੀ ਦੀ ਖੁਸ਼ੀ ਵੀ ਕਿਸੇ ਨੀ ਮਿਲਦੀ, ਰੱਬ ਦਾ ਸ਼ੁਕਰ ਏ ਇੱਕ ਘੜੀ ਤੋਂ ਬਾਅਦ ਮੈਂ ਮੁਰਝਾ ਜਾਣਾ, ਬਸ ਇੱਕ ਘੜੀ ਦਾ ਵੀ ਬੜਾ ਮੈਨੂੰ ਆਨੰਦ ਪਿਆ ਮਿਲਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਬਚਨ ਕਹਿਣ ਲੱਗੇ, ਮੇਰੇ ਵਾਹਿਗੁਰੂ ਕਿਜ ਨਾ ਬੁੱਝੈ ਕਿਜ ਨਾ ਸੁੱਝੈ। ਕਹਿਣ ਲੱਗੇ, ਕੁਝ ਮੈਨੂੰ ਸੁੱਝਦਾ ਨੀ, ਕੁਝ ਸਮਝ ਨੀ ਪੈਂਦੀ, ਦੁਨੀਆਂ ਗੁੱਝੀ ਭਾਏ, ਦੁਨੀਆਂ ਵਿੱਚ ਤਾਂ ਉਹ ਅੱਗ ਪਈ ਬਲਦੀ ਏ ਜਿਹੜੀ ਗੁੱਝੀ ਏ, ਬਾਹਰ ਪ੍ਰਗਟ ਨਹੀਂ ਹੁੰਦੀ ਪਰ ਅੰਦਰ ਤਪੇ ਨੇ। ਪਰ ਮੇਰੇ ਦਾਤਾ ਭਾਵੇਂ 4 ਦਿਨ ਦੀ ਜ਼ਿੰਦਗੀ ਦੇ ਦਿੱਤੀ ਆ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਤੀ ਦੱਜਾਂ ਆਹੇ, ਤੂੰ ਮੇਰੇ ਦਾਤਿਆ ਕਿਰਪਾ ਕਰ ਦਿੱਤੀ, ਮੇਰੇ ਵਰਗੇ ਨੂੰ ਇਸ ਅੱਗ ਤੋਂ ਬਚਾ ਦਿੱਤਾ, ਨਹੀਂ ਤੇ ਸੜ ਮੈਂ ਵੀ ਜਾਣਾ ਸੀ। ਇਹ ਗੁੱਝੀ ਭਾਏ ਵੇ, ਮੈਂ ਅਰਜ਼ ਕਰ ਰਿਹਾ, ਬਚਨ ਅਸੀਂ ਰੋਜ਼ ਪੜ੍ਹਨੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਨੇੜੇ ਹੋ ਕੇ ਤੱਕਿਆ, ਇਹ ਸੰਸਾਰ ਤਾਂ ਇੱਕ ਅੱਗ ਦਾ ਸਰੋਵਰ ਏ, ਪਤਾ ਨੀ ਕਿੰਨੇ ਕੁ ਲੋਕ ਰੋਜ਼ ਇਸ ਅੱਗ ਦੇ ਵਿੱਚ ਸੜਦੇ ਪਏ ਨੇ। ਹਜ਼ੂਰ ਨੇ ਇਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਤਿਤ ਸਰਵਰੜੈ ਭਈਲੇ ਨਿਵਾਸਾ, ਭਿਆਨਕ ਸਰੋਵਰ ਕੇ ਸਰੋਵਰ ਏ ਜਿੱਥੇ ਮੇਰੇ ਵਾਹਿਗੁਰੂ ਜੀ ਪਾਣੀ ਪਾਵਕ ਤਿੰਨਾਂ ਕੀਆ, ਜਿੱਥੇ ਪਾਣੀ ਦੀ ਥਾਂ ਤੇ ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ, ਅੱਗ ਦੇ ਭਾਂਬੜ ਪੈ ਬਲਦੇ ਨੇ। ਮੇਰੇ ਕਹਿਣ ਤੋਂ ਮੁਰਾਦ ਸਿਰਫ ਪਹਿਲਾਂ ਇਤਨੀ ਖੁਸ਼ੀ ਕਿ ਹਰ ਬੰਦੇ ਦਾ ਅੰਦਰ ਸੜਿਆ, ਪਰ ਹੁਣ ਇੱਕ ਸਵਾਲ ਬਾਣੀ ਵਿੱਚ ਹੋਰ ਉਪਜੇਗਾ, ਇਹਦੇ ਸੜਨ ਦਾ ਕਾਰਨ ਕੀ ਏ, ਇਹ ਸੜ ਕਿਉਂ ਗਿਆ? ਸਤਿਗੁਰੂ ਇਹ ਤਾਂ ਕਹਿ ਦਿੱਤਾ ਕਿ ਹਰ ਬੰਦਾ ਤਪਿਆ ਪਿਆ, ਪਰ ਮੇਰੇ ਦਾਤਾ ਇਹਨਾਂ ਦੇ ਤਪਣ ਦਾ ਕਾਰਨ ਕੀ? ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਮਾਲ ਕਰ ਦਿੱਤੀ, ਉੱਤਰ ਦੇਣ ਲੱਗਿਆ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹੇ ਨਾ, ਗੁਰੂ ਨਾਨਕ ਸਾਹਿਬ ਦੇ ਸ੍ਰੀ ਰਾਗ ਵਿੱਚ ਪਹਿਲਾ ਬਚਨ ਆਉਂਦਾ ਹੈ, ਤੇ ਉਸ ਸ਼ਬਦ ਦੀ ਰਹਾਉ ਦੀ ਤੁਕ ਜਦੋਂ ਪੜ੍ਹੀ ਤੇ ਪੁੱਛੀਏ, ਗੁਰੂ ਨਾਨਕ ਸਾਹਿਬ ਤੁਸੀਂ ਇਹ ਤਾਂ ਕਹਿ ਦਿੱਤਾ ਸੰਸਾਰ ਤਪਦਾ ਪਿਆ, ਪਰ ਇਹਦੇ ਤਪਣ ਦਾ ਕਾਰਨ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਤਨੀ ਕੁ ਮੇਰੇ ਗੁਰੂ ਨੇ ਜਣਾਈ ਏ ਨਾ, ਉਸ ਮੁਤਾਬਕ ਮੈਂ ਤੈਨੂੰ ਦੱਸ ਦੇਣਾ ਵਾ, ਹਰ ਬਿਨ ਜੀਓ ਜਲ ਬਲ ਜਾਓ, ਇਹ ਰਹਾਉ ਦੀ ਤੁਕ ਏ, ਦੁਨੀਆਂ ਕਿਉਂ ਤਪਦੀ ਪਈ ਏ? ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਜਿੰਦ ਵਿਲਕਦੀ ਏ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਓ, ਆਪਣੇ ਗੁਰੂ ਨੂੰ ਪੁੱਛ ਕੇ ਆਇਆ ਤੇ ਗੁਰੂ ਨੇ ਵੀ ਇੱਕੋ ਗੱਲ ਕਹੀ ਏ, ਸਾੜਾ ਓਨੀ ਦੇਰ ਤੱਕ ਏ ਜਿੰਨੀ ਦੇਰ ਤੱਕ ਹਰੀ ਨੂੰ ਰੱਬਨ ਦਾ ਭੁੱਲ ਕੇ ਤੁਰਦਾ, ਉਹਦਾ ਵਿਛੋੜਾ ਹੀ ਤਾਂ ਤਪਾ ਦਿੰਦਾ। ਸਤਿਗੁਰੂ ਨੇ ਸ੍ਰੀ ਰਾਗ ਵਿੱਚ ਹੀ ਨਹੀਂ, ਜਦੋਂ ਹਜ਼ੂਰ ਦਾ ਰਾਗ ਧਨਾਸਰੀ ਅਸੀਂ ਪੜ੍ਹਨੇ ਆ ਤੇ ਗੁਰੂ ਨਾਨਕ ਸਾਹਿਬ ਦਾ ਬਚਨ, ਮੇਰੇ ਹਜ਼ੂਰ ਨੇ ਇਹ ਸ਼ਬਦ ਪਹਿਲੀ ਉਦਾਸੀ ਦੇ ਵਕਤ ਦੀਪਾਲਪੁਰ ਦੀ ਧਰਤੀ ਤੇ ਉਚਾਰਿਆ, ਜਦੋਂ ਪਿੰਡ ਦੇ ਕਿਸੇ ਵੀ ਮਨੁੱਖ ਨੇ गुरु नानक जी नू रात टिकन लई थां ना दित्ती ते हजूर एक कोड़ी दे दरवाजे सामने गए सन, ओदे कखां दी कुली सामने गए, अंदर हाय हाय दी आवाज पई आउंदी ए, ते मेरे गुरु नानक साहब ने दरवाजा खड़काया सी ते एक गल कही मैं रात रहने, ते अंदरों आवाज आई सी बाबा मेरा अंदर तपदा पे है, मैं ता कोड़ दा मारिया अंदर बैठा वा, पिंड विच किसे होर दे घर चला जा। ते हजूर ने कहा सी किदे घर भी जावा, कहन लगा जेड़ा कोड़ तो बचिया होवे, जिन्नू रब ने तंदरुस्ती दित्ती होवे। ते हजूर ने कहा सी नहीं प्यारिया, इस पिंड विच कोई भी ऐसा नजर नहीं आया जेड़ा कोड़ी ना होवे, तेरे ता केवल तन नू कोड़ लगा है, इत्थे ता दुनिया दे अंदर कोड़े होए पए ने, रब दे नाम नू भुल के ओ तेरे तन दी तरह उना दे मन पै सड़ दे। सतगुरु नू पुछया फिर कारण की, हजूर ने जे पहले शब्द विच क्या हर बिन जियो जल बल जाओ, ते ओथे क्या कहन लगे जियो तपत है बारो बार, अंदर तपद है सड़द है, तप तप खप है बहुत बेकार, तप तप के वकारा विच खिंडदा पिया है, ते खिंडन दा कारण हजूर कहन लगे जै तन बाणी विसर जाए, जिस शरीर विचो मेरे प्रीतम दी बाणी भुल गई, ज्यों पक्का रोगी विल लाए ओ अंदर इस तरह तपद है जिवें किसे नू कोड़ दा रोग लगा हो। एदा मतलब प्रभु दे नाम नू भुल जाना ए अंदर दी तपशे, ए अंदर दा सड़ है। सतगुरु ने किरपा करके बाणी विच फिर अगे प्रमाण दिते, साहब कहन लगे रब दे नाम नू भुल के फिर जड़ो साडा अंदर तपदा है ना, फिर असी कोशिश करने हैं बाहरों कुछ एहो जिहे सुख मिल जाए जिन्हां नाल अंदर दा टिकाओ मिल जाए। ते जिस देश विच तुसी बैठे हो, इस देश अंदर सहूलतां बड़ियां ने, साधन बड़े ने, पर अंदर दी जिहड़ी शांति है ना, ध्यान रखना ओ सतगुरु की बाणी मुताबक प्रभु दे नाम तो बिना सहूलतां कदी भी सानू अंदर दा सुख नहीं दे सकदियां। सतगुरु के बचन पढ़ने या हजूर ने बचन किया, महाराज कहने कई बारी बंदा अंदर दी ठंड लैन लई बड़ा जतन करदा है। एक मनुख दा अंदर तपिया ते उन्हें क्या कहन लगा मेरा अंदर तपदा पे है, कितना चंगा होवे किसे झील दे अंदर मेरा मकान बन जाए। हजूर ने क्या कहन लगे उस बंदे को दौलत सी, अंदर तपदा पिया सी बाणी विच बचन, साहब कहने झील दे बिलकुल विचकार जाके उन्हें अपने मकान दी उसारी करा दिती, चार चफेरे ठंडा ते निर्मल पानी है, ओदे मकान दे अंदर जेड़े पलंग ने जेड़ी सेज है ओ भी सोने दी बनी हुई है, ओ कपड़े भी अत दे सोने पांदा है। साहब कहन लगे ओदे कुल कई तरह दे भोजन ने सवेरे दुपहरे शाम खान नू, ते झील दे विचो जदो पानी दा हवा दे नाल पानी हिलदा है, हवा रुमक दीए ते ठंडी हवा ओनू अपने घर विच बैठिया लगदी है, ते जदो झील विच घर भी बना लिया, जदो 36 प्रकार दे भोजन भी मिल गए, सोहणिया सेजां भी मिल गईयां, ठंडी हवा भी मिले, ते अंदर जाके देखिया ते उसे तरह तपदा पिया है, ते जे पुछिया के भलिया इन्ने साधन पैदा कर ले पर अंदर दा दुख ता गया नहीं, कह लगा करा की कीता ते अंदर दे सुख ली सी पर इत्थे भी अंदर दी तपश नहीं मिटी। ते मेरे हजूर ने क्या कहन लगे मिटनी भी नहीं, झील ने अंदर दी तपश नू मिटाना नहीं, जे अंदर दी तपश नू मिटाना ही ते तू बाहर सुके विच बैठ के भी सत नाम श्री वाहगुरु कह तेरे अंदर दे तपश नू मिटा के रख देगा ना। साहब ने क्या कहन लगे जल थल नीर भरे शीतल पवन चुलार दे, कहन लगे पानी नल भरे हुए ने चार चफेरे झीलां, शीतल पवन चुलार दे ठंडी हवा निकल दिए, जल थल नीर भरे शीतल पवन चुलार दे, सेजड़िया सोएन खीरे लाल जड़ंदियां सुपर कपड़ भोग। ते साहब कहन लगे नानक पीरी भी होनी तत्तियां, जदो प्यारा प्रीतम वाहगुरु हिरदे विच नहीं ते अंदर उसे तरह तपी जांदा। सतगुरु ने यही बचन बाणी विच कीते, जदो असी पढ़ने शलोक महला पंजवां बारां ते वधीक विच, ते एक शलोक हुंदा हजूर दा, महाराज कहिंदे ने कई वारी असी तन ते सोहणी पोशाक पा के विचारने शायद अंदर किते खुश हो ही जाए, ਕਿਉਂਕਿ ਬਾਹਰੋਂ ਹੱਥ ਮਾਰਨੇ ਹਨ, ਅੰਦਰ ਵੱਲ ਤੇ ਝਾਤੀ ਮਾਰਦੇ ਨਹੀਂ। ਸਤਿਗੁਰੂ ਕਹਿੰਦੇ ਨੇ ਮੈਂ ਤਾਂ ਇੱਕ ਪੱਕੀ ਤਰ੍ਹਾਂ ਨਿਸ਼ਚਾ ਕਰ ਲਿਆ, ਹੇ ਮੇਰੇ ਪ੍ਰਭੂ ਸਤਿਗੁਰੂ, ਜੇ ਤੇਰੀ ਕਿਰਪਾ ਹੋ ਜਾਏ, ਤੇਰੇ ਘਰ ਵਿੱਚ ਬੈਠਿਆਂ ਸੇਵਾ ਕਰਦਿਆਂ ਮੇਰਾ ਤਨ ਸਾਰਾ ਮਿੱਟੀ ਨਾਲ ਭਰਿਆ ਜਾਏ, ਮੈਂ ਤੇਰੇ ਘਰ ਵਿੱਚ ਬੈਠਿਆਂ ਸਾਰੇ ਤਨ ਨੂੰ ਮਿੱਟੀ ਨਾਲ ਭਰ ਲਵਾਂ, ਤੇਰੇ ਦਰ ਤੇ ਬੈਠਿਆਂ ਪਾਤੇ ਕੱਪੜੇ ਤੇ ਤਨ ਨੂੰ ਲੱਗੀ ਹੋਈ ਮਿੱਟੀ ਵੀ ਅੰਦਰ ਨੂੰ ਸੁੱਖ ਦਿੰਦੀ ਏ, ਪਰ ਤੇਰੇ ਤੋਂ ਵਿਛੜ ਕੇ ਮੇਰੇ ਪ੍ਰੀਤਮਾ ਰੇਸ਼ਮੀ ਕੱਪੜੇ ਵੀ ਮੇਰੇ ਤਨ ਨੂੰ ਸਾੜ ਕੇ ਰੱਖ ਦਿੰਦੇ, ਉਹ ਮੇਰੇ ਲਈ ਅੱਗ ਬਣ ਜਾਂਦੇ ਨੇ, ਅੰਦਰ ਵੀ ਸੜਦਾ ਉਹ ਵੀ ਤਪਾਉਂਦੇ ਨੇ। ਹਜ਼ੂਰ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਧਣੀ ਵਿਖੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ, ਧਣੀ ਵਿਖੂਣਾ, ਇੱਥੇ ਧਣੀ ਦਾ ਅਰਥ ਹੈ ਪਰਮੇਸ਼ਵਰ, ਪ੍ਰਭੂ ਦੇ ਨਾਮ ਤੋਂ ਬਿਨਾਂ ਧਣੀ ਵਿਖੂਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ, ਉਹ ਇਸ ਤਰ੍ਹਾਂ ਸਾੜਦਾ ਜਿਵੇਂ ਅੱਗ ਲੱਗੀ ਹੋਵੇ ਧੂੜੀ ਵਿਚ ਲੋਡੰਦੜੀ ਸੋਹਾਂ, ਜੇ ਮੇਰਾ ਤਨ ਸਾਰਾ ਮਿੱਟੀ ਨਾਲ ਭਰਿਆ ਜਾਏ ਤਾਂ ਵੀ ਮੇਰੇ ਅੰਦਰ ਨੂੰ ਠੰਡੇ, ਪਰ ਸ਼ਰਤ ਇੱਕ, ਨਾਨਕ ਤੈ ਸ਼ਹਿ ਨਾਲੇ, ਜੇ ਮੇਰੇ ਪ੍ਰਭੂ ਤੂੰ ਮੇਰੇ ਨਾਲ ਹੋਵੇਂ ਤੇ ਮੈਨੂੰ ਤੇਰੇ ਦਰ ਦੀ ਮਿੱਟੀ ਵੀ ਅੰਦਰ ਦਾ ਸੁੱਖ ਦਿੰਦੀ। ਇਹਦਾ ਮਤਲਬ ਨਾਮ ਵਿਚ ਸੁੱਖ ਏ, ਬਾਹਰ ਦੀਆਂ ਸਹੂਲਤਾਂ ਵਿਚ ਸੁੱਖ ਨਹੀਂ ਭਾਲਣਾ ਤੇ ਲੱਭਣਾ ਵੀ ਨਹੀਂ। ਸਤਿਗੁਰੂ ਕੀ ਬਾਣੀ ਵਿਚ ਹਜ਼ੂਰ ਨੇ ਇਸੇ ਪ੍ਰਥਾਏ ਬਚਨ ਕੀਤੇ, ਕਹਿਣ ਲੱਗੇ ਅੰਦਰ ਦਾ ਕਲੇਸ਼, ਅੰਦਰ ਦੀ ਦੁਬਦਾ, ਅੰਦਰ ਦਾ ਝੋਰਾ ਕੇਵਲ ਪ੍ਰਭੂ ਦਾ ਨਾਮ ਮਿਟਾ ਦਿੰਦਾ। ਇੱਥੋਂ ਤੱਕ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਬੰਦੇ ਨੂੰ ਹਾਲਾਤ ਵੀ ਅੰਦਰ ਨੂੰ ਤਪਾ ਦਿੰਦੇ, ਕੰਗਾਲਤਾ ਆ ਜਾਏ, ਗਰੀਬੀ ਆ ਜਾਏ, ਤਾਂ ਵੀ ਬੰਦਾ ਕਲਪਦਾ, ਜੇ ਕਿਤੇ ਆਪਣੇ ਤੋਂ ਮਿੱਤਰ ਕਿਸੇ ਨੂੰ ਆਪਣੇ ਬਰਾਬਰ ਦੇ ਨੂੰ ਚੰਗਾ ਰੁਤਬਾ ਮਿਲ ਜਾਏ ਤਾਂ ਵੀ ਅੰਦਰ ਕਲਪਦਾ, ਜੇ ਕਿਸੇ ਨੂੰ ਚੰਗੀ ਰੋਟੀ ਖਾਂਦਿਆਂ ਦੇਖ ਲੈ ਈਰਖਾ ਦਾ ਸੜਿਆ ਹੋਇਆ ਅੰਦਰ ਤਾਂ ਵੀ ਕਲਪਦਾ। ਪਰ ਹਜ਼ੂਰ ਕਹਿੰਦੇ ਨੇ ਜਿਸ ਕਲਪਨਾ ਨੂੰ ਮਿਟਾਉਣਾ ਹੀ ਨਾ ਤੇ ਫਿਰ ਸਤਿਗੁਰੂ ਕੇ ਚਰਨਾਂ ਨਾਲ ਜੁੜ ਜਾ। ਦੇਖਨੇ ਆ ਪਿਰਥੀਆ ਕਿੰਨੇ ਕੁ ਯਤਨ ਕਰਦਾ, ਇੰਨਾ ਕੁ ਅੰਦਰ ਤਪਿਆ ਕਿ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਲਈ ਕਦੀ ਸੁਲਗੀ ਨੂੰ ਲੈ ਕੇ ਆਉਂਦਾ, ਕਦੀ ਸੁਲਭੀ ਨੂੰ ਲੈ ਕੇ ਆਉਂਦਾ, ਇੱਥੇ ਬਸ ਨਹੀਂ, ਮੇਰੇ ਗੁਰੂ ਪੰਚਮ ਪਿਤਾ ਦੇ ਘਰ ਜਿੱਦਣ ਬਾਬੇ ਬੁੱਢੇ ਦੀ ਅਰਦਾਸ ਨਾਲ ਗੁਰੂ ਹਰਗੋਬਿੰਦ ਹੁੰਦੇ ਨੇ ਤੇ ਤਿੰਨ ਖੂਨੀ ਵਾਰ ਕਰਕੇ ਈਰਖਾਲੂ ਬੰਦਾ ਚਾਹੁੰਦਾ ਕਿ ਗੁਰੂ ਅਰਜਨ ਸਾਹਿਬ ਦੇ ਘਰ ਨੂੰ ਬਰਬਾਦ ਕਰਦਿਆਂ, ਹੈ ਤਾਂ ਬਿਲਕੁਲ ਸੱਕਾ ਭਰਾ ਪਰ ਅੰਦਰ ਦਾ ਸਾੜਾ ਪਿਆਰ ਉਹ ਬੰਦੇ ਦੇ ਅੰਦਰ ਨੂੰ ਤਬਾਹ ਕਰ ਦਿੰਦਾ। ਉਹ ਨੀ ਦੇਖਦਾ ਭਰਾ ਏ, ਉਹ ਨੀ ਦੇਖਦਾ ਮਿੱਤਰ ਏ। ਕੰਮ ਤਿੰਨ ਵਾਰੀ ਕੀਤਾ, ਪਹਿਲਾਂ ਦਾਈ ਨੂੰ ਭੇਜਿਆ, ਤੂੰ ਜ਼ਹਿਰ ਲਾ ਕੇ ਬੱਚੇ ਨੂੰ ਦੁੱਧ ਪਿਲਾ ਦੇਈਂ, ਉਹਦੀ ਮੌਤ ਹੋ ਜਾਏਗੀ, ਪਰ ਉਹ ਵੀ ਯਤਨ ਨਿਫਲ ਗਿਆ। ਸੱਕੇ ਭਰਾ ਦਾ ਪੁੱਤਰ ਏ, ਪਰਤ ਕੇ ਖੜਾਵੇ ਨੂੰ ਵੀ ਭੇਜਦੇ ਪਏ ਨੇ, ਤੂੰ ਦਹੀਂ ਵਿਚ ਜ਼ਹਿਰ ਮਿਲਾ ਦੀ, ਉਹਦੀ ਮੌਤ ਹੋ ਜਾਏ, ਇੱਥੇ ਬਸ ਨਹੀਂ, ਤੀਜੀ ਵਾਰ ਉਹਨਾਂ ਨੇ ਸਪੇਰੇ ਨੂੰ ਭੇਜਿਆ, ਤੂੰ ਜ਼ਹਿਰੀਲਾ ਸੱਪ ਲੈ ਜਾਈ, ਡੰਗ ਮਾਰੇ ਤੇ ਬੱਚੇ ਦੀ ਮੌਤ ਹੋ ਜਾਏ। ਜਦੋਂ ਤਿੰਨ ਖੂਨੀ ਵਾਰ ਕੀਤੇ ਤੇ ਜਿਹਦਾ ਅੰਦਰ ਟਿਕਿਆ ਹੋਇਆ ਸੀ ਨਾ, ਉਹਨੂੰ ਸਿੱਖਾਂ ਨੇ ਪੁੱਛਿਆ, ਸਤਿਗੁਰੂ ਪਿਰਥੀਆ ਤੇ ਇੰਨੇ ਵਾਰ ਕਰਦਾ, ਕੇਵਲ ਬੱਚੇ ਤੇ ਨਹੀਂ, ਇੱਥੋਂ ਤੱਕ ਕਿ ਮੇਰੇ ਗੁਰੂ ਦੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ, ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖਿਆਂ ਪੈਂਦੇ ਨੇ, ਤੇ ਜੇ ਸਿੱਖ ਪੁੱਛਦੇ ਨੇ ਦਾਤਾ ਉਸ ਇਰਖਾਲੂ ਨੇ ਤਾਂ ਇੰਨਾ ਵੈਰ ਕਮਾਇਆ, ਆਪਾਂ ਕੋਈ ਜਵਾਬ ਨਹੀਂ ਦੇਣਾ। ਮੇਰੇ ਹਜ਼ੂਰ ਦੇ ਨੇਤਰ ਮੁੰਦ ਗਏ, ਬੜੇ ਪ੍ਰੇਮ ਨਾਲ ਬਚਨ ਕਹਿ, ਤੇ ਜਿਹੜੇ ਬਚਨ ਅੱਜ ਵੀ ਸਿੱਖਾਂ ਤੇਰੀ ਅਗਵਾਈ ਕਰਦੇ ਨੇ, ਜੇ ਅੰਦਰ ਦੀ ਤਪਸ਼ ਨੂੰ ਮਿਟਾਉਣਾ ਹੀ ਤੇ ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਬਿਸਰ ਗਈ ਸਭ ਤਾਤ ਪਰਾਈ, ਕੀ ਕਰਾਂ ਅੰਦਰ ਸਾੜਾ ਮੁੱਕ ਚੁੱਕਾ, ਪਰਾਈ ਤਾਤ ਖਤਮ ਹੋ ਗਈ, ਬਿਸਰ ਗਈ ਸਭ ਤਾਤ ਪਰਾਈ, ਪਰ ਕਿਦਨ ਤਪਸ਼ ਮਿੱਟੀ ਜਦ ਤੇ ਸਾਧ ਸੰਗਤ ਮੋਏ ਪਾਈ। ਕਹਿਣ ਲੱਗੇ ਕਿਨੂੰ ਕਾਂ ਵੈਰੀ ਤੇ ਕਿਨੂੰ ਕਾਂ ਬੇਗਾਨਾ, ਬਿਸਰ ਗਈ ਸਭ ਤਾਤ ਪਰਾਈ, ਜਦ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਕਹਿਣ ਲੱਗੇ ਸਮਤ ਮੈਨੂੰ ਗੁਰੂ ਕੀ ਸੰਗਤ ਵਿਚ ਬੈਠ ਕੇ ਆਈ ਕਿ ਭਲਿਆ ਆਪਣੇ ਅੰਦਰ ਦੀ ਦਵੈਸ਼ ਨੂੰ ਮਿਟਾਣੀ ਤੇ ਨਾਮ ਨਾਲ ਜੁੜ ਜਾ, ਬਾਣੀ ਤੇ ਨਾਮ ਅੰਦਰ ਦੀ ਤਪਸ਼ ਨੂੰ ਮਿਟਾਉਂਦੇ। ਚੇਤੇ ਰੱਖੋ ਪਿਆਰਿਓ, ਜਦੋਂ ਵੀ ਅੰਦਰ ਕ੍ਰੋਧ ਵਿਚ ਆਉਂਦਾ ਨਾ, ਜਦੋਂ ਵੀ ਅੰਦਰ ਸਾੜਾ ਪੈਦਾ ਹੁੰਦਾ, ਇਹਦੇ ਤਰੀਕੇ ਨੇ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਅਰਦਾਸ ਦਾ ਲੜ ਕਦੀ ਨਾ ਛੱਡੀ। ਅਸੀਂ ਵੈਸੇ ਅਰਦਾਸ ਤੋਂ ਕੰਨੀ ਕਤਰਾਨੇ ਹਾਂ। ਯਾਦ ਰੱਖਿਓ, ਅਰਦਾਸ ਦਾ ਬੜਾ ਪੁਰਾਣਾ ਇਤਿਹਾਸ ਹੈ। ਇੱਕ ਪਿਆਰੇ ਵਿਦਵਾਨ ਨੂੰ ਮੈਂ ਪੜ੍ਹ ਰਿਹਾ ਸਾਂ, ਬਚਨ ਅਸੀਂ ਰੋਜ਼ ਪੜ੍ਹਨੇ ਆ, ਪਰ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹ ਕੇ ਅੱਗੇ ਨਿਕਲ ਜਾਂਦੇ ਹਾਂ ਤੇ ਕਿਸੇ ਦਿਨ ਅੰਦਰ ਟਿਕਿਆ ਹੋਵੇ ਤੇ ਉਹੀ ਪੰਕਤੀ ਜਿਹੜੀ ਅੰਦਰ ਨੂੰ ਕਿੰਨਾ ਚਿਰ ਗੰਭੀਰ ਕਰਕੇ ਸੋਚਣ ਤੇ ਮਜਬੂਰ ਕਰ ਦਿੰਦੀ। ਅਸੀਂ ਅਰਦਾਸ ਕਿੱਦਣ ਤੋਂ ਸ਼ੁਰੂ ਕੀਤੀ? ਬਾਣੀ ਦੇ ਮੁਤਾਬਕ ਅਰਦਾਸ ਅਸੀਂ ਉਦੋਂ ਸ਼ੁਰੂ ਕਰ ਦਿੱਤੀ ਜਦੋਂ ਸਾਡਾ ਜਨਮ ਵੀ ਨਹੀਂ ਸੀ ਹੋਇਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਅਰਦਾਸ ਉਦੋਂ ਤੋਂ ਸ਼ੁਰੂ ਹੋਈ ਜਿੱਦਣ ਸਾਡੀ ਜ਼ਬਾਨ ਨੂੰ ਪੰਜਾਬੀ ਬੋਲਣੀ ਵੀ ਨਹੀਂ ਸੀ ਆਈ। ਅਰਦਾਸ ਉਦੋਂ ਤੋਂ ਸ਼ੁਰੂ ਹੋ ਗਈ ਜਿੱਦਣ ਅਸੀਂ ਇਹ ਲਫ਼ਜ਼ ਸਿੱਖੇ ਵੀ ਨਹੀਂ ਸਨ। ਕਿੱਦਣ ਤੋਂ ਅਰਦਾਸ ਸ਼ੁਰੂ ਹੋਈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਨੇ ਅਰਦਾਸ ਉਦੋਂ ਤੋਂ ਸ਼ੁਰੂ ਕਰ ਦਿੱਤੀ ਜਿੱਦਣ ਦਾ ਮਾਤਾ ਦੇ ਉਧਰ ਵਿੱਚ ਇਹਦਾ ਨਿਵਾਸ ਹੋ ਗਿਆ ਸੀ। ਅਸੀਂ ਪੜ੍ਹਨੇ ਆ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਹਿਰੇ ਗੁਰੂ ਨਾਨਕ ਸਾਹਿਬ ਜੀ ਦੇ, ਤੇਰੇ ਜੀਵਨ ਦਾ ਪਹਿਲਾ ਪਹਿਰ ਆਰੰਭ ਹੋਇਆ। ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਹਿ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਇਹਦਾ ਮਤਲਬ ਜਦੋਂ ਉਰਦ ਤਪ ਬੰਦਾ ਕਰਦਾ, ਮਾਤਾ ਦੇ ਉਧਰ ਵਿਚ ਖੁਰਾਕ ਵੀ ਆਪ ਨਹੀਂ ਖਾ ਪੀ ਸਕਦਾ, ਅੰਮਾ ਦੀ ਖੁਰਾਕ ਉਸ ਬੱਚੇ ਨੂੰ ਮਿਲਦੀ ਏ, ਜਦੋਂ ਤੂੰ ਆਪ ਖੁਰਾਕ ਵੀ ਨਹੀਂ ਖਾ ਸਕਦਾ, ਕੋਈ ਸ਼ਬਦ ਵੀ ਨਹੀਂ ਬੋਲ ਸਕਦਾ, ਉਦਣ ਤੋਂ ਤੇਰੀ ਅਰਦਾਸ ਆਰੰਭ ਹੋ ਗਈ। ਤੇ ਯਾਦ ਰੱਖਿਓ, ਉਦਣ ਕੇਵਲ ਅੰਦਰ ਜਿੰਦ ਸੀ ਤੇ ਅਸਲੀਅਤ ਇਹ ਵੇ, ਉਦੋਂ ਜਿੰਦ ਤੋਂ ਅਰਦਾਸ ਕੀਤੀ, ਰੱਬ ਨੇ ਇਹਨੂੰ ਨਰਕ ਤੋਂ ਬਚਾ ਕੇ ਜਨਮ ਦੇ ਦਿੱਤਾ। ਅੱਜ ਵੀ ਜਦੋਂ ਜਿੰਦ ਤੋਂ ਅਰਦਾਸ ਕਰਾਂਗੇ ਤੇ ਰੱਬ ਸਾਡੀ ਅਰਦਾਸ ਨੂੰ ਜ਼ਰੂਰ ਸੁਣੇਗਾ। ਅਰਦਾਸ ਤਾਂ ਅੰਦਰ ਆਤਮਾ ਦੀ ਏ। ਹਜ਼ੂਰ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਪਹਿਲੇ ਪੈਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਉਦਣ ਤੋਂ ਤੂੰ ਅਰਦਾਸ ਕਰਦਾ ਸੀ। ਜਦੋਂ ਸਾਡਾ ਅੰਦਰ ਕਲਪੇ ਤੇ ਫਿਰ ਮੇਰਾ ਗੁਰੂ ਕਹਿੰਦਾ, ਤੂੰ ਕਿਸੇ ਨੂੰ ਕਹਿ ਨਾ, ਕਹਿਣ ਤੋਂ ਪਹਿਲਾਂ ਕਈ ਵਾਰੀ ਤੂੰ ਸੋਚ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਸੀ ਇੰਦਰੀਆਂ ਦੀ ਗਿਣਤੀ ਕਰਨੇ ਆ, ਅੱਖਾਂ ਦੋ ਨੇ ਐਸ ਮੁੱਖ ਉੱਤੇ, ਕੰਨ ਦੋ ਨੇ, ਨਾਸਕਾ ਦੋ ਨੇ, ਪਰ ਰੱਬ ਨੇ ਜ਼ਬਾਨ ਕਿਉਂ ਇੱਕ ਦੇ ਦਿੱਤੀ? ਹਾਲਾਂਕਿ ਸਾਰੇ ਇਸ ਮੁੱਖ ਦੀ ਬਨਾਵਟ ਐਸੀ ਏ, ਨਾਸਕਾ ਦੋ, ਨੇਤਰ ਦੋ ਤੇ ਕੰਨ ਦੋ, ਕਿਉਂਕਿ ਦੋ ਕੰਨਾਂ ਨਾਲ ਅਸੀਂ ਸੁਣਨੇ ਆ, ਦੋ ਅੱਖਾਂ ਨਾਲ ਦੇਖਣੇ ਆ, ਜ਼ਬਾਨ ਇੱਕ ਕਿਉਂ? ਉਹ ਕਹਿੰਦਾ ਇਹਦਾ ਮਤਲਬ ਹੀ ਕੋਈ ਰੱਬ ਨੇ ਰਮਜ਼ ਪਾਈ ਆ, ਕੰਨਾਂ ਨਾਲ ਤੂੰ ਦੋ ਵਾਰੀ ਗੱਲ ਸੁਣੀ ਪਰ ਜ਼ਬਾਨ ਨਾਲ ਇੱਕ ਵਾਰੀ ਬੋਲੀ, ਦੋ ਵਾਰੀ ਸੁਣ ਕੇ ਸੋਚ ਕੇ ਗੱਲ ਕਰੀ। ਸਤਿਗੁਰੂ ਬਚਨ ਕਰਦੇ ਨੇ, ਜਦੋਂ ਅੰਦਰ ਤਪਦਾ ਹੋਵੇ ਫਿਰ ਗੁਰੂ ਕੇ ਚਰਨਾਂ ਵਿਚ ਅਰਦਾਸ ਕਰਿਆ ਕਰ, ਹੇ ਮੇਰੇ ਸਤਿਗੁਰੂ ਕਿਰਪਾ ਕਰਦੇ, ਅੰਦਰ ਮੇਰਾ ਦਿਨ ਰਾਤ ਭਟਕਦਾ ਪਿਆ, ਇਹਨੂੰ ਕਾਮ ਨੇ, ਕ੍ਰੋਧ ਨੇ, ਈਰਖਾ ਨੇ, ਦਵੈਸ਼ ਨੇ, ਅੰਦਰ ਦੇ ਹੰਕਾਰ ਨੇ ਸਾੜ ਸੁੱਟਿਆ, ਤੇ ਅਰਦਾਸ ਕਰਿਆ ਕਰ, ਮੇਰੇ ਮਾਲਕ ਜੀ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ, ਕਰੀ ਪੁਕਾਰ ਜਣਾ। ਤੇ ਜਦੋਂ ਗੁਰੂ ਅੱਗੇ ਪੁਕਾਰ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਪੁੱਤਰ ਯਾਦ ਰੱਖ, ਜੇ ਅੰਦਰ ਤਪਿਆ ਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮਕਣ, ਤੂੰ ਨਾਮ ਨੂੰ ਜਪ, ਅਰਦਾਸ ਜਿਹੜੀ ਅੰਦਰ ਨੂੰ ਟਿਕਾਉਂਦੀ ਏ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਹੁਣ ਅੰਦਰ ਇੰਨਾ ਕੁ ਟਿਕ ਗਿਆ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਤੇ ਗੁਰੂ ਕੀ ਸੰਗਤ ਵਿਚੋਂ ਸਮਝ ਪੈ ਗਈ। ਜੇ ਅੰਦਰ ਨੂੰ ਸ਼ਾਂਤੀ ਦੇਣੀ ਏ ਤੇ ਫਿਰ ਪੜ ਕੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਣ ਬੁਝੀ, ਅੰਦਰ ਦੀ ਤਪਸ਼ ਮਿਟ ਗਈ, ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਾਹਿਬ ਜੀ ਕਹਿਣ ਲੱਗੇ, ਜੇ ਅੰਦਰ ਨੂੰ ਸੁਖ ਦੇਣੀ ਤੇ ਫਿਰ ਪੜ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਤ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਤਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਕਿਵੇਂ ਅੰਦਰ ਦੀ ਤਪਸ਼ ਮਿਟੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਅੰਦਰ ਦੇ ਦੁੱਖ ਨੂੰ ਜੇ ਮਿਟਾਣੇ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਜੇ ਅੰਦਰ ਦਾ ਸੁਖ ਪਾਣੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ जे सुख पाना चाहने ते फरीदा बुरे दा भला कर गुस्सा मन ना हंडाए देही रोग ना लगी पल्ले सब किश पाए अंदर दा सुख चाहने ते गुरु के चरणा विच डिग पाओ। प्यारियो सतगुरु गुरु दशमेश पिता दे जीवन विच एक बड़ी अलौकिक घटना आउंदी है। सोची दा साहब तू किन्ना अंदर टिका देना आनंदपुर मेरे प्रीतम चोजी बैठे ने ते कवि दरबार लगे है ते सतगुरु दा हिरदा बड़ा विशाल जे मेरे सतगुरु दे दर तो ना कदी भी कोई बंदा निराश नहीं गया। याद रखियो फर्क बड़ा पै गया। हुण असीं कई बारी जो पुराने आगुआं दी गल सुनाने आ ना ते हुण सोची दा कई दा मना हुण दे आगुआं वल झाती मार ते उन्हां वल देख। गुरु मेरा गरीब निवाज सी पर सिख अमीर निवाज जे गुरु लालो वर्गियां नूं थां देंदा है गुरु भाई मरदाने वर्गियां नूं कोल बुलांदा है पर अज दा बंदा जिहड़ा मलक भागो ते सज्जन ठग्गा नाल मित्रता पांदा है लालो नूं ते भाई मरदाने नूं सिफत करन वाले नूं लोक समझदी कुछ नहीं। यही कारण किते गुरु ग्रंथ साहिब दी बाणी पढ़ो। एक गल मैं बड़े दावे नाल अपने गुरु नानक ते माण करके अर्ज करना हुन्ना प्यारियो सतगुरु का सिख राय बुलार भी सी गुरु नानक दा सिख दौलत खां भी सी भाई गुरदास दे मुताबक मेरे बाबे दा सिख राजा शिवनाथ भी बनिया मेरे बाबे दा सिख भाई मनसुख ते भाई भगीरथ भी बनिया पर जिदन गुरु ग्रंथ साहिब दी गल होई गरीब निवाज दाते ने केवल बाणी विच दो दा नां दिता एक लालो दा ते दूसरे भाई मरदाने दा क्योंकि लोग दोनां नूं शूद्र समझदे सन। बाबे ने कहा जिन्हां नूं तुसी शूद्र समझदे हो ना लैण तो कन्नी कतरांदे हो रहिंदी दुनिया तक लोग इन्हां दे नां नूं नमस्कार करन। असीं पढ़ने आ जैसी मैं आवै खत्म की बाणी तैसरा करी ज्ञान में लालो जां असीं पढ़ने आ श्लोक मरदाना पहला। खैर मैं जिहड़ी अर्ज कर रहा मेरे दाते दा दरबार सजे ते गुरु कलगी वाले दे दरबार विच कवि दरबार विच अनेकां लोक आए मुंह मंगियां मुरादां पै पांदे। इन्नी देर नूं एक बंदा आया जिदे तन दे कपड़े बिलकुल पाटे ने ते ओदी अपनी लिखते किसे इतिहासकार दी नहीं ओदी अपनी जीवनी विच ओ आया ओदे कपड़े पाटे ने अखां ओदियां विचों पानी पिया सिमदा शरीर बिलकुल कमजोर है ओदे पेट तो अंज महसूस हुंदा जिवें इस बंदे दे अंदर दी भुख कदी मिटे ना। हाथ विच उहने कलम पकड़ी नाले कागज़ ते कवि दरबार लगा हर एक कवि अपनी अपनी कविता सुना रहा है ते उहने उठ के मत्था टेक के क्या कहन लगा महाराज मैनू इजाजत दोगे एक कविता सुनाण दी। ते गुरु कलगी वाले कहिंदे ने क्यों नहीं तू सुना। कहिंदे ने उहने कविता सुनाण दी बजाए ना बैठकां मारनियां शुरू कर दित्तियां। बैठकां मार मार के जिवें पहलवान डंड पेलदे ने डंड पेलन लग पिया इको दम उह अपने लत्तां ते थापड़े मारन लगा ते सारे देख के हथ पै हजूर कहन लगे ऐ कवि सज्जन तू पहलवान है जां कवि है। कहन लगा महाराज मैं कवि हां। साहब कहन लगे जेड़े तू कम करना लगदा इस तरह जिवें तू कुश्ती लड़नी होवे चेते रखी साडे घर दोवें काम चलदे ने दुपहरे कवि दरबार लगदा शाम नूं कुश्तियां दे अखाड़े लगदे ने जे ए तेरी शरदा ते आपां शाम नूं तेनूं कुश्तियां वाले अखाड़े विच उतारांगे। कहन लगा नहीं दातिया मैं कवि हां। साहब कहन लगे जे कवि है ते आ जिहड़े तू एक्शन करना पिया ए तां कवियां वाले है नहीं कदी बैठकां मारना कदी डंड पेलना कदी तू पट्टा ते थापड़े मारना। उहने इक गल कही कहन लगा दातिया है कवि पर मैं एक बेनती करना है एक दुश्मन मेरे नाल आया अज मैं उनू वंगार के कहना अज तक ता तू मेरी पिछ लांदा रहा है अज मेरे सामने आ जिदे दरबार विच मैं आ गया अज मैं तेरी पिछ ला दिया। पुछया केड़ा दुश्मन है तेरे नाल। कहन लगा दातिया ओ दुश्मन दरिद्र ओ दुश्मन अंदर दी ईरखा ओ दुश्मन ने अंदर दा क्रोध ओ दुश्मन अंदर दा काम मैं सारिया दुश्मना नु अज वंगार के कहना अज तक तुसी मेरे अंदर नु साड़े है अज जिस प्रीतम दे चरणा विच मैं आया ऐ दरिद्र तू मैनू कदी भी उठन नहीं दिता अज तू मेरे सामने ता आ मेरा कलगी वाला अपनी बख्शिश दे तीर मार मार के तेनू विन के खत्म कर दे तेरे अंदर नु टिका देगा। एदा मतलब गुरु अंदर नु सुख देंदा ਉਹ ਕਵੀ ਦਾ ਨਾਮ ਸੀ ਹੀਰ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਉਹਦੇ ਇਸ ਦਿਓਰੇ ਦੀ ਇੱਕ ਵਣਗੀ ਦਿੱਤੀ ਉਹ ਲਿਖਦਾ ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਇਹਦਾ ਅਰਥ ਉਹ ਦਰਿੱਦਰ ਐ ਕੰਗਾਲਤਾ ਐ ਗਰੀਬੀ ਐ ਅੰਦਰ ਦੇ ਸਾੜੇ ਅੱਜ ਤੂੰ ਮਰ ਜਾਣਾ ਕਿਉਂਕਿ ਕਈ ਜਨਮਾਂ ਦਾ ਮੇਰੇ ਪਿੱਛੇ ਪਿਆ ਅੱਜ ਤੇਰਾ ਕੁਝ ਨਹੀਂ ਹੋ ਰਹਿਣਾ ਦਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਕਰ ਕੇ ਸਲਾਮ ਵਿਦਾ ਹੂਜੋ ਕਵੀ ਹੀਰ ਸੋ ਮੈਨੂੰ ਸਲਾਮ ਕਰਕੇ ਚਲਾ ਜਾ ਅੱਜ ਤੱਕ ਮੈਂ ਤੇਰੇ ਅੱਗੇ ਝੁਕਿਆ ਈਰਖਾ ਅੱਜ ਤੈਨੂੰ ਮੇਰੇ ਅੱਗੇ ਝੁਕਣਾ ਪੈਣਾ ਉਹ ਲਿਖਦਾ ਕਹਿਣ ਲੱਗਾ ਦਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਕਰ ਕੇ ਸਲਾਮ ਵਿਦਾ ਹੂਜੋ ਕਵੀ ਹੂਰ ਸੋ ਨਾਤਰ ਗੋਬਿੰਦ ਸਿੰਘ ਵਿਕਲ ਕਰੇਂਗੇ ਤੋਹੇ ਵਿਕਲਦਰ ਤੇ ਵਿਕਲਾਂਗ ਅੰਗ ਵੱਢ ਦੇਣੇ ਨਹੀਂ ਤਾਂ ਜਿਸ ਪ੍ਰੀਤਮ ਦੇ ਚਰਨਾਂ ਵਿਚ ਆਇਆ ਤੈਨੂੰ ਵੱਢ ਕੇ ਰੱਖ ਦੇਗਾ ਨਾਤਰ ਗੋਬਿੰਦ ਸਿੰਘ ਵਿਕਲ ਕਰਾਂਗੇ ਤੋਹੇ ਕਿਵੇਂ ਕਰਨਗੇ ਕਹਿਣ ਲੱਗੇ ਯਾਦ ਰੱਖੀ ਕਰਨਗੇ ਇਸੇ ਤਰ੍ਹਾਂ ਗਾਢੇ ਗਾਢੇ ਤੀਰਨ ਕੇ ਦਾਨ ਸੇ ਉੱਤੀ ਦਾਨ ਦੇ ਤੀਰ ਮਾਰ ਮਾਰ ਕੇ ਤੇਰੇ ਅੰਦਰ ਨੂੰ ਵਿੰਨ ਦੇਣ ਮੇਰੇ ਕਹਿਣ ਤੋਂ ਮੁਰਾਦ ਜੇ ਅੰਦਰ ਦਾ ਸੁਖ ਲੋਚਣਾ ਪਿਆਰਿਆ ਫਿਰ ਗੁਰੂ ਕੇ ਚਰਨਾਂ ਵਿਚ ਟਹਿ ਪਾਓ ਸਤਿਗੁਰੂ ਅੱਜ ਬਚਨ ਕਰਦੇ ਨੇ ਅਸੀਂ ਅੰਤਲੇ ਸ਼ਲੋਕ ਤੋਂ ਦੂਸਰੇ ਸ਼ਲੋਕ ਤੋਂ ਇਹਦੇ ਅਰਥ ਚੁੱਕਾਂਗੇ ਸਾਹਿਬ ਕਹਿਣ ਲੱਗੇ ਅੰਦਰ ਦੁਖੀ ਏ ਪਰ ਸੁਖ ਭਾਲਣਾ ਨੈ ਸ਼ੀਤਲੰਗ ਚੰਦਰ ਦੇਵ ਹੈ ਨੈ ਦਰ ਤੇ ਨਹੀਂ ਸ਼ੀਤਲੰਗ ਦਰ ਤੇ ਠੰਡ ਚੰਦਰ ਦਰ ਤੇ ਚੰਦਰ ਮਾਂ ਦੇਵੈ ਦਰ ਤੇ ਦੇਣਾ ਨਹੀਂ ਇੱਥੇ ਦੇਵ ਦਾ ਅਰਥ ਦੇਵਤਾ ਵੈਸੇ ਦੇਵ ਦਾ ਅਰਥ ਹੁੰਦਾ ਪ੍ਰਕਾਸ਼ ਸਾਹਿਬ ਵੀ ਪੜ੍ਹਨੇ ਆ ਗੁਰ ਜੈਸਾ ਨਾਹੀਂ ਕੋ ਦੇਵ ਗੁਰੂ ਵਰਗਾ ਪ੍ਰਕਾਸ਼ ਦੇਣ ਵਾਲਾ ਕੋਈ ਨਹੀਂ ਸਾਹਿਬ ਜੀ ਕਹਿੰਦੇ ਨੇ ਨੈ ਸ਼ੀਤਲੰਗ ਚੰਦਰ ਦੇਵ ਹੈ ਜੇ ਅੰਦਰ ਤਪਦਾ ਪਿਆ ਤੇ ਚੰਦਰਮਾ ਦੀ ਜਿਹੜੀ ਚਾਨਣੀ ਹੈ ਨਾ ਉਹਨੇ ਤੇਰੇ ਅੰਦਰ ਨੂੰ ਨਾ ਪ੍ਰਕਾਸ਼ ਦੇਣਾ ਨਾ ਠੰਡ ਦੇਣੀ ਸਰੀਰ ਨੂੰ ਠੰਡ ਦੇਗੀ ਅੰਦਰ ਨੂੰ ਨਹੀਂ ਸਾਹਿਬ ਕਹਿਣ ਲੱਗੇ ਨੈ ਸ਼ੀਤਲੰਗ ਬਾਵਨ ਚੰਦਮੈ ਬਾਵਨ ਦਾ ਅਰਥ ਵਿਦਵਾਨਾਂ ਨੇ ਕੀਤਾ ਸਫੈਦ ਬਾਵਨ ਦਾ ਅਰਥ ਕੀਤਾ 52 ਉਂਗਲਾਂ ਵਾਲਾ ਚੰਦਨ ਠੰਡਾ ਹੈ ਸੱਪ ਨੂੰ ਤਾਂ ਠੰਡ ਦੇ ਸਕਦਾ ਮੱਥੇ ਤੇ ਲਾਇਆ ਤੇਰੀ ਨੀਂਦ ਨੂੰ ਖਤਮ ਕਰਕੇ ਤੇਰੇ ਮੱਥੇ ਨੂੰ ਠੰਡ ਦੇ ਸਕਦਾ ਪਰ ਯਾਦ ਰੱਖੀ ਅੰਦਰ ਦੇ ਸਾੜੇ ਨੂੰ ਚੰਦਨ ਦਾ ਰੁੱਖ ਵੀ ਠੰਡਿਆ ਨਹੀਂ ਕਰ ਸਕਦਾ ਨੈ ਸ਼ੀਤਲੰਗ ਚੰਦਰ ਦੇਵ ਹੈ ਨੈ ਸ਼ੀਤਲੰਗ ਬਾਵਨ ਚੰਦਨ ਹੈ ਨੈ ਸ਼ੀਤਲੰਗ ਸ਼ੀਤ ਰੁਤੇਣ ਹੁਣ ਸਰਦੀ ਦੀ ਰੁੱਤ ਆ ਗਈ ਜੇ ਤੂੰ ਸੋਚੇ ਸਰਦੀ ਦੀ ਰੁੱਤ ਵਿਚ ਮੈਨੂੰ ਠੰਡ ਮਿਲ ਜਾਏ ਪਿਆਰਿਆ ਸਰਦੀ ਦੀ ਰੁੱਤ ਵਿਚ ਤੇਰੇ ਤਨ ਨੂੰ ਤਾਂ ਤਾਂਬਾ ਜ਼ਰੂਰ ਛਿੜੇਗਾ ਪਰ ਮਨ ਤਾਂ ਉਸੇ ਤਰ੍ਹਾਂ ਈਰਖਾ ਦੀ ਭੱਠੀ ਵਿਚ ਦਿਨ ਰਾਤ ਤੱਪਦਾ ਰਹੇਗਾ ਪੋਹ ਦੇ ਦਿਨਾਂ ਵਿਚ ਵੀ ਅੰਦਰ ਸੁੱਖ ਨਹੀਂ ਨੈ ਸ਼ੀਤਲੰਗ ਸ਼ੀਤ ਰੁਤੇਣ ਇਨ੍ਹਾਂ ਵਿਚੋਂ ਤੈਨੂੰ ਕਿਤੋਂ ਸੁੱਖ ਨਹੀਂ ਲੱਭਣਾ ਠੰਡ ਨਹੀਂ ਲੱਭਣੀ ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤੇ ਕਹਿਣ ਲੱਗੇ ਜੇ ਠੰਡ ਚਾਹੁੰਦਾ ਨਾਨਕ ਇਹਦਾ ਅਰਥ ਹੈ ਗੁਰੂ ਪੰਚਮ ਪਿਤਾ ਕਹਿੰਦੇ ਨੇ ਸ਼ੀਤਲੰਗ ਠੰਡ ਮਿਲੇਗੀ ਸਾਧ ਸਵਜਣਾ ਜਦੋਂ ਗੁਰਮੁਖ ਪਿਆਰੇ ਜਿਹੜੇ ਆਪ ਠੰਡੇ ਨੇ ਉਹਨਾਂ ਠੰਡਿਆਂ ਦੇ ਨੇੜੇ ਬੈਠੇਗਾ ਤੇ ਤੇਰੇ ਅੰਦਰ ਨੂੰ ਵੀ ਠੰਡ ਮਿਲੇਗੀ ਉਸ ਤਰ੍ਹਾਂ ਨਹੀਂ ਆ ਚੰਦਰਮਾ ਦੀ ਚਾਂਦਨੀ ਆ ਸ਼ੀਤ ਰੁਤੇਣ ਤੇ ਬਾਵਨ ਚੰਦਰ ਕਿਸੇ ਨੂੰ ਅੰਦਰ ਦੀ ਠੰਡ ਨਹੀਂ ਦਿੰਦੇ ਸਤਿਗੁਰੂ ਨੇ ਤਾਂ ਹੀ ਬਾਣੀ ਵਿਚ ਕਿਹਾ ਕਹਿਣ ਲੱਗੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੀ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ 12 ਮਾਹ ਦੇ ਅੰਦਰ ਨਾ ਸਭ ਤੋਂ ਤਪਦਾ ਮਹੀਨਾ ਗੁਰੂ ਪੰਚਮ ਪਿਤਾ ਨੇ ਕਿਹਾ ਹਾੜ ਹੁਣ ਜਦੋਂ ਉਸ ਮਹੀਨੇ ਨੂੰ ਪੜਿਆ ਤੇ ਪੁੱਛਿਆ ਵੀ ਬੰਦਾ ਅੰਦਰੋਂ ਤਪਦਾ ਕਿਉਂ ਮੈਂ ਸਤਿਗੁਰੂ ਨੇ ਕਮਾਲ ਦੇ ਬਚਨ ਕਿਹਾ ਕਹਿਣ ਲੱਗੇ ਬੰਦੇ ਦੇ ਤਪਣ ਦੇ ਦੋ ਕਾਰਨ ਨੇ ਸਤਿਗੁਰੂ ਨੇ ਸੰਖੇਪ ਵਿਚ ਕਹਿ ਦਿੱਤਾ ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਣਾ ਮਹੀਨਾ ਸੁਣਨੇ ਅਸੀਂ ਪੁੱਛਿਆ ਕਿਹੜੇ ਦੋ ਕਾਰਨ ਕਹਿੰਦੇ ਨੇ ਪਹਿਲਾ ਕਾਰਨ ਤਾਂ ਇਹ ਵੇਖ ਕੇ ਪਰਮੇਸ਼ਵਰ ਨੂੰ ਭੁੱਲ ਕੇ ਬੰਦਾ ਤਪਦਾ ਤੇ ਦੂਜਾ ਤਪਣ ਦਾ ਕਾਰਨ ਇਹ ਵੇ ਬੰਦਾ ਬੰਦੇ ਦੀ ਆਸ ਤੇ ਜਿੰਦਾ ਤਾਂ ਵੀ ਇਹ ਸੜੀ ਜਾਂਦਾ ਅਸੀਂ ਪੜ੍ਹਦੇ ਹਾਂ ਆਸਾਰ ਤਪੰਦਾ ਤਿਸ ਲੱਗਾ ਉਹਨਾਂ ਨੂੰ ਤਪਦਾ ਲੱਗਦਾ ਹਰ ਨਹੋ ਨਾ ਜਿੰਨਾ ਪਾਸ ਜਿੰਨਾ ਕੁਰ ਪਰਮੇਸ਼ਵਰ ਪਤੀ ਦਾ ਕਿਰਪਾ ਪਿਆਰ ਨਹੀਂ ਅੱਗੇ ਸਾਹਿਬ ਕਹਿਣ ਲੱਗੇ ਦੂਜਾ ਕਾਰਨ ਤਪਣ ਦਾ ਪਤਾ ਕਿ ਜਗਜੀਵਨ ਪੁਰਖ ਤਿਆਗ ਕਹਿ ਉਸ ਜਗਤ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਮਾਨਸ ਸੰਧੀ ਆਸ ਬੰਦੇ ਤੇ ਭਰੋਸਾ ਰੱਖਣ ਵਾਲਾ ਕਦੀ ਸ਼ਾਂਤ ਨਹੀਂ ਹੋ ਸਕਦਾ ਆਸਾਰ ਤਪੰਦਾ ਤਿਸ ਲੱਗਾ ਹਰ ਨਹੋ ਨਾ ਜਿੰਨਾ ਪਾਸ ਜਗਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ ਤੇ ਸਤਿਗੁਰੂ ਨੇ ਅਖੀਰ ਵਿਚ ਜਿਹੜੀਆਂ ਦੋ ਪੰਕਤੀਆਂ ਕਹੀਆਂ ਦੋਨਾਂ ਪਹਿਲੀਆਂ ਦਾ ਅਖੀਰ ਵਿਚ ਉੱਤਰ ਦੇ ਦਿੱਤਾ ਪਹਿਲਾਂ ਕਹਿਣ ਲੱਗੇ ਰੱਬ ਨੂੰ ਭੁੱਲ ਕੇ ਜਿਹੜਾ ਅੰਦਰ ਤਪਦਾ अखीरली पंक्ति विच कह लगे हे मेरे वाहगुरु प्रभ तुद बिन दूजा को नहीं, मैं तेरे तो बिना किसे दूजे नु नहीं मानता, मैं बंदे दी आस ते ता जिंदा ही नहीं।
धन्नवाद गुरु, धन्नवाद गुरु, साहिब हराम खोर हाँ क्या मुंह देसा दुष्ट चोर, नानक नीच कह विचार तानक रूप रहा करतार, हम अवगुण परे एक गुण नाही, अमृत छाड़ दिखै बिख खाई, माया मोह परम पै फूले, सुत दारा सो प्रीत लगाई, एक उत्तम पंथ सुने हो गुर संगत, तहे मिलंत जम त्रास मिटाई, एक अरदास पाठ की रत की गुर रामदास राखो शरणाई, एक अरदास पाठ की रत की गुर रामदास राखो शरणाई, सतनाम वाहे गुरु साहिब जियो, मंत्रंग राम राम नामं दयानंग सर्वत्र पूर्ण है, ज्ञानंग सम दुख सुखं जुगत निर्मल निर्वैरण है, दयालंग सर्वत्र जिया पंच दुख विवर्जित है, भोजनं गोपाल कीर्तनं अल्प माया जल कमल रहत है, उपदेशं सम मित्र शत्र है, भगवंत भगत पावनी पर निंदा नह सरोत सर्वणं, पाप त्याग सगल रेणु कहै, खट लखण पूर्णं पुरखै, नानक नाम साध स्वजन है, पर निंदा नह सरोत सर्वणं, आप त्याग सगल रेणु कह, खत लख्यान पूर्णं पुरखै नानक नाम साध स्वजन है। वाहिगुरु जी का खालसा, वाहिगुरु जी की फतेह। परम सम्मान योग जुग जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों रात्रि वेले दे दीवान दी पास हाजरी भरदे होए आप जी ने इलाही बाणी दा कीर्तन सरवण कीता। शब्द पढ़िया जा रहा सी, जो जो दिस है सो सो रोगी, रोग रहत मेरा सतगुरु जोगी। साहब कह रहे सन इस संसार विच किसे नूं भी तक लो, कोई ऐसा नहीं जिस नूं कोई ना कोई रोग ना लगा होवे। महाराज कहन लगे मनुख नूं रोग लग गया होमे दा, पतंगे नूं रोग लग गया देखण दा, मच्छी नूं रोग लग गया जीब दे स्वाद दा, भवरे नूं रोग लग गया सुगंधी महक मानण दा, हाथी नूं रोग लग गया काम दा, ते हजूर कहन लगे हरन नूं रोग लग गया नाद दा। जिस नूं भी तकना हर एक रोगी नजर आया, ते कोई दुनिया विच अरोग है? ते गुरु ग्रंथ साहिब कहन लगे हां एक अरोग है जिन्हों कोई भी रोग नहीं लगता। कौन है जी? साहिब कहन लगे रोग रहत। एदा अर्थ है रोग तो बिना, रोग रहत मेरा सतगुरु जोगी। जोगी दा अर्थ हुंदा मिलिया होया, ओ सतगुरु जिहड़ा परमेश्वर नाल अभेद होया ओनू कोई रोग नहीं। ते कमाल दी गल, सतगुरु नू आप कोई रोग नहीं, पर जे किते कोई रोगी एदी चरण शरण विच आ जाए ते दाता ओदे रोग भी खंडन कर दिंदा है, अंदर दे रोग निवृत करदा है। खैर जो आपां लड़ीवार सतगुरु महाराज जी दे पावन पवित्र शलोकां दी विचार कर रहे हां, अज जो आप जी ने शलोक सरवण कीता है ए शलोक नंबर 40 है। साध संगत कल गुरुदेव दे 39 नंबर शलोक विच आपां ने विचार कीती सी कि जदो किसे दा अंदर तपदा होवे ते ओ बंदा भालदा कितो मैनू सकून सुख मिल जाए ठंड मिल जाए। ते महाराज कहिंदे कई वारी अग अंदर हुंदी है ते ठंड असी बाहरों हासिल करनी चाहने आ, ओदे नाल कदी अंदर शांत नहीं हुंदा टिकदा नहीं। हजूर ने कहा कहन लगे कोई चंदन दे रुख दी लकड़ विचों ठंड भालदा, कोई चंद्रमा दी ठंडी चाननी विचों अंदर दा सकून लभदा, ते हजूर कह रहे ने कोई सर्दी दी रुत विचों ठंड भालदा। महाराज साहब जीओ कि इन्हां विचों ठंड मिलेगी? हजूर कहन लगे इन्हां तिन्हां विचों ठंड नहीं, जे ठंड लैनी चाहना तां गुरमुख प्यारे साध जना दी संगत करिया कर। हुण अज दा जदो शलोक पढ़िया पिछले दी लड़ी नूं लै के आपां तुरीए, सतगुरु साधु तां अनेकां मिलदे ने, अनेक लिबास विच संत महापुरश मिलदे ने, पर तुसी किरपा करके सानू कोई लक्षण, कोई ना कोई परिभाषा, कोई ना कोई उहनां दे जीवन नूं परखण वाली कसौटी दस दिओ जिहदे नाल सानू समझ पै जाए कि ऐस महापुरश दे कोल बैठ के मेरे अंदर नूं ठंड मिल सकदी। ते सतगुरु ने फिर अज बचन बड़े कमाल दे कीते, कहन लगे गल सिखा बिल्कुल तेरी ठीक है, हर एक दा कोई ना कोई लक्षण हुंदा है। आ तन नूं किते रोग लगदा है, बुखार चढ़दा है, ओदा भी लक्षण है। शरीर टुटदा है, कांबा लगदा है, भावां के जे बुखार है नहीं ਪਰ ਆਪਾਂ ਕਹਿ ਦਿਆਂਗੇ ਲੱਛਣ ਅੰਜ ਸਰੀਰ ਦੇ ਲੱਗਦੇ ਪਏ ਨੇ ਅੱਜ ਇਸ ਤਰ੍ਹਾਂ ਜਿਵੇਂ ਕਿਤੇ ਮੇਰੇ ਤਨ ਨੂੰ ਬੁਖਾਰ ਚੜਨਾ ਹੋਵੇ। ਧਿਆਨ ਰੱਖਣਾ, ਲੱਛਣ ਤੋਂ ਬੰਦਾ ਪਹਿਚਾਣਿਆ ਜਾਂਦਾ, ਹਰ ਚੀਜ਼ ਕਿਸੇ ਨਾ ਕਿਸੇ ਲੱਛਣ ਤੋਂ ਪਹਿਚਾਣੀ ਜਾਂਦੀ ਏ, ਉਹਦੀ ਨਾ ਕੋਈ ਵੱਖਰੀ ਪਹਿਚਾਣ ਏ। ਜੇ ਕਿਸੇ ਦੀਆਂ ਅੱਖਾਂ ਵਿਚ ਖੂਨ ਉਤਰਿਆ ਹੋਵੇ, ਚਿਹਰਾ ਲਾਲ ਹੋਵੇ, ਮੱਥੇ ਤੇ ਤਿਉੜੀ ਹੋਵੇ, ਉਹ ਬੋਲੇ ਭਾਵੇ ਨਾ, ਪਰ ਉਹਦੇ ਚਿਹਰੇ ਦੇ ਲੱਛਣ ਦੱਸਦੇ ਪਏ ਨੇ ਇਹ ਬੰਦਾ ਅੰਦਰੋਂ ਅੱਤ ਦਾ ਕ੍ਰੋਧ ਵਿਚ ਆਇਆ ਹੋਇਆ। ਕੋਈ ਲੱਛਣ ਏ ਕ੍ਰੋਧੀ ਦਾ। ਜਦੋਂ ਚਿਹਰੇ ਦਾ ਰੰਗ ਪੀਲਾ ਹੈ, ਉਹਦੇ ਰੰਗ ਨੂੰ ਦੇਖ ਕੇ ਆਪਾਂ ਭਾਵੇਂ ਬੋਲੇ ਵੀ ਨਾ, ਪਰ ਕਹਿ ਦਿਆਂਗੇ ਕੀ ਕਾਰਨ ਕਿ ਤੂੰ ਬੜਾ ਘਬਰਾਇਆ ਹੋਇਆ। ਇਹਦਾ ਮਤਲਬ ਘਬਰਾਹਟ ਦਾ ਵੀ ਲੱਛਣ ਹੈ, ਬੁਖਾਰ ਦਾ ਵੀ ਲੱਛਣ ਹੈ, ਕ੍ਰੋਧ ਦਾ ਵੀ ਲੱਛਣ ਹੈ। ਤੇ ਜਦੋਂ ਕਿਸੇ ਦਾ ਚਿਹਰਾ ਹੋਵੇ ਖਿੜਿਆ, ਭਾਵੇਂ ਉਹ ਬੋਲੇ ਨਾ, ਪਰ ਉਹਦੇ ਹੱਸੂ ਹੱਸੂ ਚਿਹਰੇ ਨੂੰ ਆਪਾਂ ਪੜ੍ਹ ਕੇ ਕਹਿ ਦਿਆਂਗੇ ਅੱਜ ਪ੍ਰਸੰਨ ਬੜਾ ਨਜ਼ਰ ਆਉਂਦਾ। ਇਹਦਾ ਮਤਲਬ ਉਹਦਾ ਫੇਸ ਸਾਨੂੰ ਕੁਝ ਕਹਿ ਰਿਹਾ, ਕੁਝ ਲੱਛਣ ਨੇ। ਸਤਿਗੁਰੂ ਕਹਿੰਦੇ ਨੇ ਇਕੱਲੇ ਚਿਹਰੇ ਦੇ ਨਹੀਂ, ਹਰ ਇੱਕ ਦੇ ਲੱਛਣ ਵੱਖ ਵੱਖ ਨੇ। ਕਿਸੇ ਪਸ਼ੂ ਪੰਛੀਆਂ ਵੱਲ ਤੱਕੋ, ਉਹਨਾਂ ਦੇ ਵੀ ਲੱਛਣ ਨੇ। ਆਪਾਂ ਦੇਖਨੇ ਆ, ਕਹਾਂਗੇ ਸ਼ੇਰ ਦਾ ਲੱਛਣ ਏ ਉਹ ਕੇਵਲ ਮਾਸ ਖਾਂਦਾ ਹੈ। ਆਪਾਂ ਕਹਾਂਗੇ ਬੱਕਰੀ, ਮੱਝ, ਗਾਂ, ਇਹਦਾ ਲੱਛਣ ਕੇਵਲ ਇੰਨਾ ਇਹ ਘਾਸ ਫੂਸ ਖਾ ਕੇ ਗੁਜ਼ਾਰਾ ਕਰਦੀ ਏ। ਕਹਿਣ ਤੋਂ ਮੁਰਾਦ ਕੇ ਹਰ ਇੱਕ ਦਾ ਲੱਛਣ ਹੈ। ਤੇ ਅੱਜ ਪੁੱਛੀਏ ਸਤਿਗੁਰੂ, ਜਿਹੜੇ ਮਹਾਂਪੁਰਸ਼ਾਂ ਦੇ ਨੇੜੇ ਤੁਸੀਂ ਕਹਿੰਦੇ ਹੋ ਬੈਠ ਜਾਓ ਤੇ ਅੰਦਰ ਦਾ ਸੁੱਖ ਮਿਲੇਗਾ, ਉਹਨਾਂ ਦੇ ਲੱਛਣ ਕੀ ਨੇ? ਤੇ ਥੋੜਾ ਜਿਹਾ ਅੱਜ ਧਿਆਨ ਦਿਆ ਜੇ, ਜੋ ਪੰਚਮ ਪਿਤਾ ਨੇ ਕਿਹਾ ਬਚਨ ਆਪਾਂ ਉਹੀ ਕਰਨੇ ਨੇ। ਸਾਹਿਬ ਕਹਿਣ ਲੱਗੇ ਗੁਰਸਿੱਖਾ, ਜੇ ਉਹਨਾਂ ਨੂੰ ਪਹਿਚਾਨਣਾ ਚਾਹੁੰਦੇ ਤੇ ਉਹਨਾਂ ਮਹਾਂਪੁਰਸ਼ਾਂ ਦੇ ਇੱਕ ਨਹੀਂ, ਦੋ ਨਹੀਂ, ਪੂਰੇ 6 ਲੱਛਣ ਨੇ। ਉਹਨਾਂ 6 ਲੱਛਣਾਂ ਤੋਂ ਬੜੀ ਆਸਾਨੀ ਨਾਲ ਤੂੰ ਪਰਖ ਲਏਗਾ ਕਿ ਕੀ ਇਹਦੇ ਨੇੜੇ ਬੈਠ ਕੇ ਮੈਨੂੰ ਠੰਡ ਮਿਲ ਸਕਦੀ ਏ, ਕੀ ਇਹ ਮੈਨੂੰ ਸੁੱਖ ਦੇ ਸਕਦਾ। ਤੇ ਕਮਾਲ ਦੀ ਬਾਤ ਗੁਰਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿੰਨੀ ਕੁ ਕਿਰਪਾ ਕੀਤੀ। ਦਿਨ ਰਾਤ ਮਨਾ ਤੂੰ ਰੋਮ ਰੋਮ ਸ਼ੁਕਰ ਕਰੇ ਤਾਂ ਵੀ ਥੋੜਾ, ਦੇਖ ਤੇਰੇ ਸਤਿਗੁਰੂ ਕਿੰਨੀ ਕੁ ਅਗਵਾਈ ਦਿੰਦੇ ਨੇ। ਕਹਿੰਦੇ ਨੇ ਜੇ ਅੰਦਰ ਦੀ ਠੰਡ ਲੈਣੀ ਆ, ਗੁਰਮੁਖ ਦੀ ਸੰਗਤ ਕਰ। ਤੇ ਨਾਲ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਗੁਰਮੁਖ ਦੇ ਲੱਛਣ ਕੀ ਨੇ। ਸਤਿਗੁਰੂ ਨੇ ਨਾ ਇਸ ਸ਼ਲੋਕ ਅੰਦਰ 6 ਲੱਛਣ ਦੱਸੇ ਨੇ। ਪਹਿਲਾਂ ਤੇ ਸਾਹਿਬ ਨੇ ਕਿਹਾ ਜਿਹੜਾ ਮਹਾਂਪੁਰਸ਼ ਹੈ ਨਾ, ਉਹਦੀ ਰਸਨਾ ਦੇ ਉੱਪਰ ਕੇਵਲ ਉਸ ਰਾਮ ਦਾ ਨਾਮ ਰਹਿੰਦਾ ਜਿਹੜਾ ਰਾਮ ਹਰ ਇੱਕ ਦੇ ਅੰਦਰ ਰਮਿਆ ਹੋਇਆ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਇਸ ਨਾਲ ਜਦੋਂ ਉਹ ਨਾਮ ਜਪਦਾ, ਧਿਆਨ ਪ੍ਰਭੂ ਵਿਚ ਟਿਕਾਉਂਦਾ, ਪਹਿਲਾ ਲੱਛਣ ਉਹਦਾ ਜਪਣਾ ਤੇ ਪਰਮੇਸ਼ਵਰ ਵਿਚ ਧਿਆਨ ਟਿਕਾਣਾ। ਸਾਹਿਬ ਕਹਿਣ ਲੱਗੇ ਇਸ ਤੋਂ ਅੱਗੇ ਫਿਰ ਸਾਰੇ ਲੱਛਣ ਸ਼ੁਰੂ ਹੁੰਦੇ ਨੇ। ਉਹ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ, ਉਹ ਨਿਰਮਲ ਹੁੰਦਾ, ਉਹ ਨਿਰਵੈਰ ਹੁੰਦਾ, ਹਰ ਇੱਕ ਉੱਪਰ ਦਇਆ ਕਰਦਾ, ਉਹਦਾ ਭੋਜਨ ਕੇਵਲ ਨਾਮ ਹੋ ਜਾਂਦਾ, ਉਹ ਮਾਇਆ ਵਿਚ ਨਿਰਲੇਪ ਰਹਿੰਦਾ, ਉਹਦੇ ਸਾਹਮਣੇ ਦੁਸ਼ਮਣ ਆ ਜਾਏ, ਮਿੱਤਰ ਆ ਜਾਏ, ਇੱਕੋ ਜਿਹਾ ਉਪਦੇਸ਼ ਕਰਦਾ। ਸਾਹਿਬ ਕਹਿਣ ਲੱਗੋ ਉਹ ਕੰਨਾਂ ਨਾਲ ਕਦੀ ਕਿਸੇ ਦੀ ਨਿੰਦਿਆ ਨਹੀਂ ਸੁੱਖ ਸੁਣਦਾ, ਜੇ ਕੋਈ ਕੁਝ ਕਹਿ ਵੀ ਦੇਵੇ ਉਹਨੂੰ ਜਰ ਕੇ ਹਰ ਇੱਕ ਦੇ ਚਰਨਾਂ ਦੀ ਧੂੜ ਬਣ ਜਾਂਦਾ। ਇਹ ਮੋਟੀ ਮੋਟੀ ਮੈਂ ਸੰਖੇਪ ਜੀ ਅਰਜ਼ ਕੀਤੀ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਪੂਰਨ ਪੁਰਸ਼ ਕਿਹੜਾ? ਅਸੀਂ ਆਮ ਤੌਰ ਤੇ ਕਹਿੰਦੇ ਹਾਂ ਇਹ ਮਹਾਂਪੁਰਸ਼ ਪੂਰਨ ਨੇ, ਇਹ ਪੂਰਨ ਬ੍ਰਹਮ ਗਿਆਨੀ ਹੈ, ਇਹ ਪੂਰਨ ਪਹੁੰਚੇ ਹੋਏ ਮਹਾਂਪੁਰਸ਼ ਨੇ। ਪਰ ਮੈਂ ਇੱਕ ਅਰਜ਼ ਕਰਾਂਗਾ, ਮੈਂ ਕਿਸੇ ਸੰਤ, ਕਿਸੇ ਮਹਾਂਪੁਰਸ਼, ਕਿਸੇ ਬੰਦਗੀ ਵਾਲੇ ਦੇ ਵਿਰੁੱਧ ਵਿਚ ਕੋਈ ਸ਼ਬਦ ਨਹੀਂ ਕਹਿ ਰਿਹਾ, ਤੇ ਗੁਰੂ ਕਿਰਪਾ ਕਰੇ ਪ੍ਰੇਮ ਵਿਚ ਭਿੱਜੀਆਂ ਹੋਈਆਂ ਰੂਹਾਂ ਦੇ ਪ੍ਰਤੀ ਕਦੀ ਇਸ ਮੁੱਖ ਵਿਚੋਂ ਆਪ ਸ਼ਬਦ ਨਾ ਨਿਕਲੇ। ਸਿਰਫ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਅਰਜ਼ ਕਰ ਰਿਹਾ। ਆਪਾਂ ਦਾਅਵੇ ਤਾਂ ਸਾਰੇ ਕਰਨੇ ਆ ਇਹ ਮਹਾਂਪੁਰਸ਼ ਪੂਰਨ ਨੇ, ਪਰ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਦਾਤਾ ਜੀ ਪੂਰਨ ਦੀ ਪਰਿਭਾਸ਼ਾ ਕੀ ਹੁੰਦੀ ਏ? ਆਪਣੇ ਮਨ ਵਿਚ ਹੀ ਬਣਾਈ ਬੈਠੇ ਆ ਨਾ, ਕਦੀ ਸਤਿਗੁਰੂ ਨਾਲ ਗੱਲਾਂ ਕੀਤੀਆਂ ਨੇ? ਗੁਰੂ ਤੇਗ ਬਹਾਦਰ ਜੀ ਨੂੰ ਪੁੱਛੀਏ ਸਤਿਗੁਰੂ ਪੂਰਨ ਪੁਰਖ ਦੇ ਕੀ ਲੱਛਣ ਨੇ, ਤੇ ਸਤਿਗੁਰੂ ਨੇ ਸੋਰਠ ਰਾਗ ਦੇ ਸ਼ਬਦ ਵਿਚ ਇਹ ਬਚਨ ਕੀਤਾ। ਕਹਿਣ ਲੱਗੇ ਜੇ ਤੂੰ ਪੁੱਛਣੀ ਆ ਗਿਆ ਨਾ ਪੂਰਨ ਪੁਰਸ਼ ਕੌਣ ਏ, ਹਜ਼ੂਰ ਆਰੰਭ ਵਿਚ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਗੁਰੂ ਤੇਗ ਬਹਾਦਰ ਜੀ ਦੇ ਮੁਤਾਬਕ ਪੂਰਨ ਪੁਰਸ਼ ਕੌਣ ਏ? ਸਾਹਿਬ ਕਹਿੰਦੇ ਨੇ ਜੋ ਨਰ ਨਰਦਾਰ ਤੇ ਮਨੁੱਖ ਦੁੱਖ ਮੈਂ ਦੁੱਖ ਨਹੀਂ ਮਾਨੈ। ਹੁਣ ਧਿਆਨ ਦੇਣਾ ਇਸ ਸ਼ਬਦ ਵੱਲ, ਇਹਦਾ ਮਤਲਬ ਕਿ ਪੂਰਨ ਪੁਰਖ ਨੂੰ ਵੀ ਦੁੱਖ ਆਉਂਦਾ, ਪਰ ਕਿਰਪਾ ਇੰਨੀ ਉਹ ਦੁੱਖ ਨੂੰ ਕਦੀ ਦੁੱਖ ਜਾਣਦੇ ਹੀ ਨਹੀਂ। जो नर दुख में दुख नहीं माने, दुख आंदा पर दुख दी परवाह नहीं करदा, सुख सुने और पै नहीं जानता है, कंचन माती माने, दुख नू दुख नहीं मानदा, सुख आया ते रब नू भुलदा नहीं, ओदे सामने भावे किसे दी मिट्टी पई होवे ते भावे किसे दा सोना पिया होवे, ओ मिट्टी ते सोने दोनों नू इको नजर नाल देखदा। ए नहीं कि जिदे पल्ले कुछ नहीं ओदे नेड़े नहीं ढुकदा, जिदे घर धन दौलत दे अंबार लगे ने ओदे घर आप चल के जांदा है। महापुरुष ओवे जिहड़ा सोने ते मिट्टी दोनों नू इक बराबर समझदा। साहब कह रहे ने जो नर दुख मैं दुख नहीं माने, सुख समय अर पै नहीं जाका, कंचन माटी माने, मैं अर्ज कीती कंचन दर ते सोना ओनू मिट्टी दे बराबर जानदा है। धन गुरु ग्रंथ साहब दी बाणी पढ़ने हैं, पूर्ण पुरश दे लक्षण ने साडी जड़ी मनोबिरती ए वे सानू कुछ सुख दे ना, साडा ओदे नाल मिलदा रवैया कुछ होर होवेगा, ते जिदे तो सानू कोई खेद कोई ठेस पहुंची होवे ओनू मिलदा रवैया कुछ होर हो जाएगा। पर पूर्ण पुरश का यह नहीं, सतगुरु गुरु रामदास तां कहिंदे ने जिहड़ा पूर्ण पुरश है ना उह तां इत्थों तक कहिंदा है मेरे प्रभु जे तूं मैनूं सुख दिता तां वी मैं तेरा बन के रहणा, ते जिद्दन किसे दिन मेरी झोली विच जिहनूं दुनिया दुख कहिंदी है दुख पा दिता तां वी मैं तेरा बन के रहणा, ते इक कृपा करी मेरे साईआं जे तूं मैनूं रजवीं रोटी दे दित्ती तां वी मैं तेरे दर ते झुकांगा, ते जे तू मैनू भुख दे दिती तां वी मैं तेरी बन के रहा। ए पूर्ण पुरश दे लक्षण ने, जो नर दुख मैं दुख नहीं माने, सुख सने अर पै नहीं जाका, कंचन माटी माने, ते गुरु रामदास कहिंदे ने जे सुख दे ता तुझे आराधी दुख पी तुझे त्याई, पूर्ण पुरश दे लक्षण ने सुख देगा तां वी तेरा, दुख दे तां वी तेरा, जे सुख दे ता तुझे आराधी दुख पी तुझे त्याई, जे भुख दे ता इत ही राजा दुख विच सुख मनाई, जो नर दुख मैं दुख नहीं माने। पहला लक्षण पूर्ण पुरुष दा ए वे गुरु तेग बहादुर जी दे मुताबिक, सुख आया तां वी प्रीतम दी याद भी जुड़े है। हजूर अगे लक्षण की ने, ते गुरु तेग बहादुर जी कह लगे नह निंदिया नह उस्तत जाका है लोभ मोह अभिमाना। पूर्ण पुरुष दा अगला लक्षण है ओ किसे दी उस्तत नहीं करदा, ते जे किसे दी उस्तत नहीं करदा ते किसे दी निंदिया भी नहीं करदा। उस्तत ते निंदिया नूं समझना, जदों भी उस्तत करदा है खुशामदी बंदा करदा हुंदा है, निंदिया जदों भी करदा है ते वैरी करदा हुंदा है। जेड़ा गुरमुख है ना ओ ना कदी किसे दी उस्तत करदा है ना ओ निंदिया करदा है। असलियत जे जेड़ी उस्तत ते ए भी सिक्के दा दूजा पासा है, एक पासा निंदिया दूजा पासा उस्तत है, दोनों इको जे। हुण थोड़ी जी मैं अर्ज करा उस्तत दा भाव की। एक विद्वान ने बड़ा सोहना लिखिया, कह लगे उस्तत दा मतलब है किसे नगुणी चीज नू ना गुणवान दे रूप विच प्रगट करना, ओनू कहिंदे ने उस्तत, ते निंदिया कहिंदे ने कोई गुणा वाला होवे ते ओनू दुनिया विच नगुणा बना के पेश करना। उदाहरण दे तौर ते फुल विच महक है, ए महक नाल भरपूर है, ते जदों किसे ने निंदिया करनी कहेगा ना नेड़े जाई, फुल दे पल्ले तां कुछ नहीं, ओह तां निरा कंडियां नाल भरिया पिया है। फुल नू कंडा कहना ए फुल दी निंदिया है, पर कंडे नू फुल कह देना ए कंडे दी उस्तत है। कम ते दोनों ही गलत ने ना। सतगुरु ने यही कारण बाणी विच क्या कह लगा, सिखा जेड़ा ब्रह्म ज्ञानी पूर्ण पुरशे ना किसे दी उस्तत करदा है, सम्राट दी उस्तत नहीं, वैरी दी निंदिया ही नहीं। यही कारण मेरे हजूर कदी बाबा नानक जी दे जीवन नू पढ़ने आ, ते सतगुरु जदों वहीं विचों निकल के दौलत खां दे कोल गए ना, ते सतगुरु ने सलाम नहीं कीती, दस्त पंजा लिया हाथ मिलाया, ते उथे खलोते हुए अहलकारा ने क्या कह लगे, नवाब देख तुहाडा ए मुलाजम सी इहने झोके सलाम क्यों नहीं कीती। ते हजूर ने क्या तुसी नवाब तो ना पुछो, मैं उत्तर देना, सलाम ओ करदा जिहड़ा हिरसी होवे, मैनू सलाम करन दी लोड़ ही कोनी, मैं इहदे ते कोई हिरस रख के आई, खुशामद नहीं मैं करनी, नै निंदिया नै उस्तत जाकै लोभ मोह अभिमाना, ओनू कोई लालच नहीं, लालच दे नेड़े नहीं। साहब कहन लगे फिर किसे नाल ओनू मोह भी नहीं, ए नहीं भी पुत्रां धियां दा मोह होवे। ते दूसरी गल, जदों रब इन्नी कृपा करदे, सतगुरु ने कमाल कर दिते बचन, देखो पहला एक एक चीज गिणी, ओ दुख विच दुखी नहीं, सुख विच भुलदा नहीं,
ਉਹ ਮਿੱਟੀ ਤੇ ਸੋਨੇ ਨੂੰ ਬਰਾਬਰ ਜਾਣਦਾ, ਕਿਸੇ ਦੀ ਉਸਤ ਨਹੀਂ ਕਰਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਹਨੂੰ ਮੋਹ ਨਹੀਂ, ਉਹਨੂੰ ਲੋਭ ਨਹੀਂ। ਤੇ ਸਤਿਗੁਰੂ ਅਖੀਰ ਵਿੱਚ ਕਹਿਣ ਲੱਗੇ ਇਸੇ ਪੰਕਤੀ ਦੇ, ਕਹਿਣ ਲੱਗੇ ਕਈ ਵਾਰੀ ਬੰਦਾ ਇਹ ਕੰਮ ਕਰ ਸਕਦਾ ਕਿ ਦੁੱਖ ਵਿੱਚ ਦੁਖੀ ਨਾ ਹੋਵੇ, ਸੁੱਖ ਵਿੱਚ ਵੀ ਇੱਕੋ ਜਿਹਾ ਰਹੇ, ਉਹ ਸੋਨੇ ਨੂੰ ਮਿੱਟੀ ਨੂੰ ਇੱਕ ਜਾਣੇ, ਉਸਤ ਨਿੰਦਿਆ ਵੀ ਨਾ ਕਰੇ। ਪਰ ਇੰਨਾ ਕੁਝ ਕਰਕੇ ਫਿਰ ਇੱਕ ਨਫ਼ਰਤ ਪੈਦਾ ਹੁੰਦੀ ਹੈ, ਮੇਰੇ ਨਾਲੋਂ ਉੱਚਾ ਕੋਈ ਨਹੀਂ। ਕਹਿਣ ਲੱਗੇ ਜਿਹੜਾ ਬ੍ਰਹਮ ਗਿਆਨੀ, ਉਹਦੇ ਅੰਦਰ ਇਹ ਵੀ ਹੰਕਾਰ ਨਹੀਂ ਕਿ ਮੈਂ ਇੰਨਾ ਕੁਝ ਜੀਵਨ ਕਮਾ ਚੁੱਕਾ, ਨਾ ਨਿੰਦਿਆ ਨਾ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ। ਅਗਲਾ ਉਹਦਾ ਲੱਛਣ ਕੀ, ਹਰ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਹਰਖ ਇਹਦਾ ਅਰਥ ਖੁਸ਼ੀ, ਸੋਗ ਦਾ ਅਰਥ ਗਮੀ। ਜੇ ਘਰ ਵਿੱਚ ਵਾਹਿਗੁਰੂ ਨੇ ਕੋਈ ਦਾਤ ਦੇ ਦਿੱਤੀ ਤਾਂ ਵੀ ਅਰਦਾਸ ਵੀ ਜੁੜਦਾ, ਤੇ ਜੇ ਉਹਨੇ ਅਰਦਾਸ ਦਿੱਤਿਆਂ ਉਹ ਅਰਦਾਸ ਕਰਦਿਆਂ ਕਰਦਿਆਂ ਵਸਤੂ ਖੋਲੀ ਤੇ ਹਰਖ ਸੋਗ ਨਹੀਂ, ਉਸ ਗੁਰਮੁਖ ਦੇ ਪੂਰਨ ਪੁਰਖ ਦੇ ਮਨ ਵਿੱਚੋਂ ਨਿਕਲਦਾ ਦਾਤਾ, ਜਿਸ ਕੀ ਵਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੇ ਮਤ ਹੈ। ਹਰਖ ਸੋਗ ਤੇ ਰਹੇ ਨਿਆਰੋ ਨਿਰਲੇਪੇ ਨਾਹੇ ਮਾਨ ਅਪਮਾਨਾ। ਉਹਨੂੰ ਇਹ ਨਹੀਂ ਮੇਰੀ ਇੱਜ਼ਤ ਕੌਣ ਕਰਦਾ, ਉਹਨੂੰ ਇਹ ਨਹੀਂ ਮੇਰੀ ਨਰਾਦਰੀ ਕੌਣ ਕਰਦਾ। ਸਤਿਗੁਰੂ ਹੋਰ ਉਸ ਪੂਰਨ ਪੁਰਸ਼ ਵਿੱਚ ਕੀ ਲੱਛਣ ਨੇ, ਕਹਿਣ ਲੱਗੇ ਆਸਾ ਮਨਸਾ ਸਗਲ ਤਿਆਗੈ। ਜਿਹੜੇ ਅੰਦਰ ਮਨ ਦੀਆਂ ਆਸਾਂ ਨੇ ਨਾ, ਮੇਰੇ ਕੋਲ ਆਹ ਕੁਝ ਆ ਜਾਏ, ਆਹ ਕੁਝ ਬਣ ਜਾਏ, ਕਹਿਣ ਲੱਗੇ ਉਹਨੇ ਮਨ ਦੀਆਂ ਆਸਾਂ ਸਾਰੀਆਂ ਖਤਮ ਕਰ ਦਿੱਤੀਆਂ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਇਨ, ਤੇ ਘਟ ਬ੍ਰਹਮ ਨਿਵਾਸਾ। ਸਤਿਗੁਰੂ ਇਹ ਪੂਰਨ ਪੁਰਖ ਕਮਾਈ ਨਾਲ ਬਣੀ ਦਾ। ਹਜ਼ੂਰ ਕਹਿਣ ਲੱਗੇ ਇਕੱਲੀ ਕਮਾਈ ਨਾਲ ਨਹੀਂ, ਗੁਰ ਕਿਰਪਾ ਜੇ ਨਰਕੋ ਕੀ ਨਹੀਂ, ਤੇ ਇਹ ਜੁਗਤ ਪਛਾਣੀ ਤੇ ਪੂਰਨ ਪੁਰਖ ਇੱਕ ਦਿਨ ਕੀ ਬਣ ਗਿਆ, ਨਾਨਕ ਲੀਨ ਭਇਓ ਗੋਬਿੰਦ ਚੋ ਜਿਉ ਪਾਣੀ ਸੰਗ ਪਾਣੀ। ਪੂਰਨ ਪੁਰਖ ਇਸ ਤਰ੍ਹਾਂ ਲੀਨ ਹੋ ਗਿਆ ਪਿਆਰਿਓ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਜਾਂਦਾ। ਸਾਧ ਸੰਗਤ ਸਤਿਗੁਰੂ ਕੀ ਬਾਣੀ ਪੜ੍ਹਦਿਆਂ ਸੁਖਮਨੀ ਸਾਹਿਬ ਆਪ ਜੀ ਰੋਜ਼ ਕਰਦੇ ਹੋ, ਜਿਹੜੇ ਗੁਰਮੁਖ ਪਿਆਰੇ ਕਰਦੇ ਨੇ ਮੁਬਾਰਕ, ਸਤਿਗੁਰੂ ਨੇ ਉਹਦੇ ਵਿੱਚ ਵੀ ਪੂਰਨ ਪੁਰਖ ਦੀ ਪਰਿਭਾਸ਼ਾ ਦੱਸੀ। ਪੂਰਨ ਪੁਰਖ ਕਿਸ ਹੈ, ਸਾਹਿਬ ਜੀ ਬਚਨ ਕਰਦੇ ਨੇ ਕਿ ਪੂਰਨ ਪੁਰਖ ਜਿਹੜਾ ਉਹ ਪਰਮ ਪਿਤਾ ਪਰਮੇਸ਼ਵਰ ਦੀ ਜਿਹੜੀ ਆਗਿਆ ਹੈ ਉਹਨੂੰ ਆਪਣੇ ਭਲੇ ਲਈ ਸਮਝਦਾ। ਮੈਂ ਅਰਜ਼ ਕਰਾਂ ਸਾਹਿਬ ਦੀ ਇੱਕ ਪੌੜੀ ਹੈ, ਸਾਹਿਬ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਹੁਣ ਧਿਆਨ ਦੇਣਾ, ਇਹ ਵੀ ਪੂਰਨ ਪੁਰਖ ਦੀ ਪਰਿਭਾਸ਼ਾ ਹੈ ਜਿਹੜਾ ਬੰਧਨ ਤੋਂ ਛੁੱਟ ਚੁੱਕਾ। ਸਾਹਿਬ ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਇੱਕ ਸ਼ਬਦ ਹੈ ਹਿਤ, ਹਿਤ ਦਾ ਅਰਥ ਹੁੰਦਾ ਪਿਆਰਾ, ਹਿਤਾਵੈ ਦਾ ਅਰਥ ਹੈ ਜੋ ਵਾਹਿਗੁਰੂ ਕਰਦਾ ਉਹਨੂੰ ਸਮਝਦਾ ਮੇਰੇ ਭਲੇ ਲਈ ਕਰਦਾ, ਉਹ ਕਦੀ ਰੱਬ ਦੇ ਭਾਣੇ ਵਿੱਚ ਦਖਲ ਦਿੰਦੇ। ਪੂਰਨ ਪੁਰਖ ਦੇ ਲੱਛਣ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਸਾਹਿਬ ਕਹਿਣ ਲੱਗੇ ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸੋਗ ਸਦਾ ਆਨੰਦ, ਤੈ ਨਾਹ ਬਯੋਗ ਤੈਸਾ ਸਵਰਨ, ਤੈਸੀ ਉਸ ਮਾਤੀ ਤੈਸਾ ਅੰਮ੍ਰਿਤ, ਤੈਸੀ ਵਿਖਚਾਤੀ ਸਾਹਿਬ ਤੈਸੀ ਵਿਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਕਹਿੰਦੇ ਨੇ ਉਹ ਜੀਵਨ ਮੁਕਤ ਹੈ ਜਿਹੜਾ ਅੰਮ੍ਰਿਤ ਨੂੰ ਜ਼ਹਿਰ ਨੂੰ ਮਾਨ ਨੂੰ ਅਪਮਾਨ ਨੂੰ ਖੁਸ਼ੀ ਗਮੀ ਨੂੰ ਇੱਕ ਬਰਾਬਰ ਜਾਣਦਾ। ਇਹੋ ਜਿਹਾ ਪੂਰਨ ਪੁਰਸ਼ ਫਿਰ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਵਿੱਚ ਲੀਨ ਹੋ ਜਾਂਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨਾ ਦੂਸਰੇ ਪਾਤਸ਼ਾਹ ਬੱਚਿਆਂ ਛੋਟਿਆਂ ਛੋਟਿਆਂ ਨੂੰ ਗੁਰਮੁਖੀ ਪੜ੍ਹਾਉਣੀ, ਮੇਰੇ ਸਤਿਗੁਰੂ ਨੇ ਕਿਰਪਾ ਕਰਨੀ ਉਹਨਾਂ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਕੇ ਸ਼ਾਮ ਦੇ ਵਕਤ ਮੱਲ ਅਖਾੜੇ ਵੀ ਲਾਣੇ, ਪਹਿਲਵਾਨਾਂ ਨੇ ਕੁਸ਼ਤੀਆਂ ਕਰਨੀਆਂ, ਧਿਆਨ ਦੇਣਾ। ਮੈਂ ਸਿੱਖ ਇਤਿਹਾਸ ਵਿੱਚੋਂ ਇੱਕ ਉਦਾਹਰਣ ਦੇਣੀ ਚਾਹੁੰਦਾ ਕਿ ਜਿਹੜਾ ਜੀਵਨ ਮੁਕਤ ਹੋ ਜਾਏ ਉਹਨੂੰ ਗੁਰੂ ਕਿੰਨੀ ਕੁ ਬਖਸ਼ਿਸ਼ ਦੇ ਦਿੰਦਾ। ਕਹਿੰਦੇ ਨੇ ਸਤਿਗੁਰੂ ਅੱਜ ਸ਼ਾਮ ਦੇ ਵਕਤ ਮੱਲ ਅਖਾੜੇ ਤੋਂ ਵਿਹਲੇ ਹੋਏ ਤੇ ਅਨੇਕਾਂ ਸਿੱਖ ਆਏ, ਹਜ਼ੂਰ ਗੁਰੂ ਅੰਗਦ ਸਾਹਿਬ ਦੇ ਨੇਤਰ ਮੁੰਦੇ ਰਹੇ ਨੇ। ਤੇ ਧਿਆਨ ਰੱਖਣਾ, ਗੁਰੂ ਅੰਗਦ ਸਾਹਿਬ ਨਾ ਜਦੋਂ ਵੀ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਆਪਣੇ ਨੇਤਰ ਖੋਲਦੇ ਸਨ ਨਾ, ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਨ੍ਹਾਂ ਉੱਤੇ ਮੇਰੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਪੈ ਜਾਂਦੀ ਸੀ ਉਹਨਾਂ ਦਾ ਜਨਮ ਤੇ ਮਰਨ ਹੀ ਕੱਟਿਆ ਜਾਂਦਾ ਸੀ। ਜਦੋਂ ਸੱਤੇ ਬਲਵੰਤ ਨੂੰ ਆਪਾਂ ਪੜ੍ਹਨੇ ਆ ਉਹ ਬਚਨ ਕਰਦੇ ਨੇ, ਹੋਵੇ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਏ, ਇਹਦਾ ਅਰਥ ਹੈ ਗੁਰੂ ਅੰਗਦ ਸਾਹਿਬ ਤੇਰੇ ਘਰ ਦੇ ਵਿੱਚ ਇੱਕ ਵਾਹਿਗੁਰੂ ਦੀ ਉਸਤ ਤੋਂ ਬਿਨਾਂ ਦੂਜੀ ਕਿਸੇ ਦੀ ਗੱਲ ਨਹੀਂ। ਨੂਰ ਅਰਸੋਂ ਕੁਰਸੋਂ ਝੱਕ ਗਿਆ, ਤੁਹਾਡੇ ਸੀਸ ਦੇ ਉੱਤੇ ਰੱਬ ਦੀ ਦਰਗਾਹ ਵੱਲੋਂ ਨੂਰ ਝੱਟਿਆ ਜਾਂਦਾ, ਸਿੰਜਿਆ ਜਾਂਦਾ, ਤੇ ਮੇਰੇ ਦਾਤਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਕਮਾਲ ਦੀ ਗੱਲ, ਜੇ ਸੱਤਾ ਬਲਵੰਡ ਇਹ ਕਹਿੰਦੇ ਨੇ ਤੇ ਭੱਟ ਬੜਾ ਸੋਹਣਿਆ ਕਹਿੰਦਾ ਸੋ ਕਹੋ ਟਲ ਗੁਰ ਸੇਵੀਐ। ਇਹ ਵੀ ਸਵਈਆ ਗੁਰੂ ਅੰਗਦ ਸਾਹਿਬ ਜੀ ਦੀ ਉਸਤਤ ਹੈ। ਸੋ ਕਹੋ ਟਲ ਗੁਰ ਸੇਵੀਐ, ਟਲ ਭਗਤ ਜੀ ਇਹਨੂੰ ਭੱਟ ਨੂੰ ਕਿਹਾ, ਐਨ ਸਹਿਜ ਸੁਭਾਏ। ਤੇ ਜਦੋਂ ਗੁਰੂ ਅੰਗਦ ਸਾਹਿਬ ਪ੍ਰੇਮ ਵਿਚ ਭਿੱਜੇ ਹੋਣ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਗੁਰੂ ਅੰਗਦ ਸਾਹਿਬ ਜੀ ਨੇਤਰ ਖੋਲੇ ਤੇ ਇੱਕ ਜਗਿਆਸੂ ਆਇਆ, ਸਤਿਗੁਰੂ ਦੇ ਚਰਨਾਂ ਵਿਚ ਡਿੱਗ ਪਿਆ ਤੇ ਸਾਹਿਬ ਕਹਿਣ ਲੱਗੇ ਆਓ ਪਾਰੋਂ ਤੂੰ ਆਇਆ। ਪਾਰੋਂ ਦਾ ਮਤਲਬ ਹੈ ਬਿਆਸ ਦਰਿਆ ਤੋਂ ਪਰਲੇ ਪਾਸਿਓਂ ਆਇਆ, ਕਿਵੇਂ ਆਇਆ? ਉਸ ਵਕਤ ਸਤਿਗੁਰੂ ਨੇ ਜਦੋਂ ਇੰਨੇ ਬਚਨ ਕਹਿ ਤੇ ਜਗਿਆਸੂ ਨੇ ਚਰਨ ਪਕੜ ਕੇ ਕਿਹਾ, ਕਹਿਣ ਲੱਗਾ ਦਾਤਾ ਆਇਆ ਤਾਂ ਪਾਰੋਂ ਜ਼ਰੂਰ ਹਾਂ, ਪਰ ਇੱਕ ਕਿਰਪਾ ਕਰਦੇ, ਮੈਂ ਪੁੱਛਣ ਆਇਆ ਵਾਂ ਪਰਮਹੰਸ ਕਿਹਨੂੰ ਕਹਿੰਦੇ ਨੇ। ਪਰਮਹੰਸ ਦੀ ਪਰਿਭਾਸ਼ਾ ਕੀ ਏ? ਜੀਵਨ ਮੁਕਤ ਕੌਣ ਏ? ਤੇ ਗੁਰੂ ਅੰਗਦ ਸਾਹਿਬ ਪ੍ਰੇਮ ਨਾਲ ਭਿੱਜ ਗਏ, ਕਹਿਣ ਲੱਗੇ ਪਿਆਰਿਆ ਤੇਰਾ ਨਾਮ? ਕਹਿਣ ਲੱਗਾ ਹਜ਼ੂਰ ਮੇਰਾ ਨਾਮ ਪਾਰੋ ਵੇ, ਪਿੰਡ ਡੱਲੇ ਦਾ ਰਹਿਣ ਵਾਲਾ ਵਾਂ। ਧੰਨ ਗੁਰੂ ਅੰਗਦ ਸਾਹਿਬ, ਕਹਿਣ ਲੱਗੇ ਪਾਰੋ ਤੂੰ ਹੰਸ ਤੇ ਪਰਮਹੰਸ ਸੰਬੰਧੀ ਜਾਣਨਾ ਚਾਹੁੰਦਾ? ਕਹਿਣ ਲੱਗਾ ਮਹਾਰਾਜ ਦੱਸੋ ਹੰਸ ਤੇ ਪਰਮਹੰਸ ਵਿਚ ਕੀ ਅੰਤਰ? ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਭਾਈ ਪਾਰੋ ਹੰਸ ਬਾਰੇ ਸੁਣਿਆ, ਪਹਿਲਾ ਲੱਛਣ ਉਹਦਾ ਉਹ ਨਿਰਮਲ ਸਰੋਵਰ ਦੇ ਕੋਲ ਰਹਿੰਦਾ, ਮਾਨ ਸਰੋਵਰ ਦੇ ਕੰਢੇ ਰਹਿੰਦਾ, ਇਹ ਹੰਸ ਦਾ ਪਹਿਲਾ ਲੱਛਣ ਹੀ। ਦੂਜਾ ਲੱਛਣ ਉਹੀ ਉਹਦਾ ਰੰਗ ਬਿਲਕੁਲ ਚਿੱਟਾ ਸਫੈਦ ਏ। ਤੀਜਾ ਲੱਛਣ ਉਹਦਾ ਮੈਂ ਸੁਣਿਆ, ਦੁੱਧ ਤੇ ਪਾਣੀ ਰੱਖ ਦਈਏ ਆਪਣੀ ਚੁੰਝ ਨਾਲ ਦੋਨਾਂ ਨੂੰ ਵੱਖ ਕਰ ਦਿੰਦਾ, ਦੁੱਧ ਨੂੰ ਵੱਖ ਤੇ ਪਾਣੀ ਨੂੰ ਵੱਖ ਕਰਦਾ। ਤੇ ਚੌਥਾ ਲੱਛਣ ਪਿਆਰਿਆ ਉਹਦਾ ਹੀ, ਉਹ ਸਰੋਵਰ ਦੇ ਕੰਢੇ ਬੈਠਾ ਹੋਇਆ ਕੇਵਲ ਮੋਤੀ ਚੁਣਦਾ, ਮੋਤੀਆਂ ਤੋਂ ਬਿਨਾਂ ਉਹ ਦੂਜੀ ਖੁਰਾਕ ਨੂੰ ਹੋਰ ਕਿਸੇ ਨੂੰ ਖਾਂਦੇ ਹੀ। ਜਦੋਂ ਚਾਰ ਲੱਛਣ ਕਹਿ ਤੇ ਪਾਰੋ ਪੁੱਛਦਾ ਸਤਿਗੁਰੂ ਫਿਰ ਪਰਮਹੰਸ ਦੇ ਲੱਛਣ ਕੀ ਨੇ? ਸਤਿਗੁਰੂ ਦੇ ਨੇਤਰਾਂ ਵਿਚ ਨੀਰ ਆਇਆ, ਕਹਿਣ ਲੱਗੇ ਪਾਰੋ ਗੱਲ ਬੜੀ ਉੱਚੀ ਏ, ਕਿਸੇ ਹੋਰ ਵਿਦਵਾਨ ਸੱਜਣ ਤੋਂ ਪੁੱਛ। ਕਹਿਣ ਲੱਗਾ ਸਤਿਗੁਰੂ ਵਿਦਵਾਨ ਅੰਦਰ ਨੂੰ ਤ੍ਰਿਪਤ ਨਹੀਂ ਕਰ ਸਕੇਗਾ, ਮੈਂ ਅੱਜ ਹੰਸਾਂ ਬਾਰੇ ਪੁੱਛਣ ਨਹੀਂ ਆਇਆ, ਅੱਜ ਮੇਰੇ ਮਨ ਅੰਦਰ ਇੱਕ ਜਗਿਆਸਾ ਹੈ ਕਿ ਮੈਨੂੰ ਪਰਮਹੰਸ ਬਾਰੇ ਕੋਈ ਦੱਸ ਦੇ, ਤੇ ਦੱਸ ਕੇਵਲ ਤੇਰੇ ਤੋਂ ਪੈਣੀ ਏ, ਤੇਰੇ ਤੋਂ ਬਿਨਾਂ ਕੋਈ ਦੱਸ ਨਹੀਂ ਸਕਦਾ। ਸਤਿਗੁਰੂ ਨੇ ਫਿਰ ਬਚਨ ਕਹਿ ਕਹਿਣ ਲੱਗੇ ਪਾਰੋ ਜਿਵੇਂ ਹੰਸ ਮਾਨ ਸਰੋਵਰ ਦੇ ਕੰਢੇ ਰਹਿੰਦਾ, ਪਰਮਹੰਸ ਦਾ ਲੱਛਣ ਇਹ ਵੀ ਉਹ ਕੇਵਲ ਗੁਰੂ ਕੀ ਸੰਗਤ ਦੇ ਵਿਚ ਟਿਕਿਆ ਰਹਿੰਦਾ। ਯਾਦ ਰੱਖੀ ਹੰਸ ਬਿਲਕੁਲ ਸਫੇਦ ਏ, ਉਜਲਾ ਏ, ਤੇ ਜਿਹੜਾ ਪਰਮਹੰਸ ਏ ਉਹਨੇ ਸੰਗਤ ਵਿਚ ਬੈਠ ਕੇ ਆਪਣੇ ਅੰਦਰ ਨੂੰ ਧੋ ਧੋ ਕੇ ਉਜਲਿਆ ਕਰ ਲਿਆ। ਹੰਸ ਦਾ ਤੀਸਰਾ ਲੱਛਣ ਇਹ ਵੇ ਕਿ ਉਹ ਕੇਵਲ ਮੋਤੀ ਚੁਣਦਾ ਏ, ਤੇ ਪਰਮਹੰਸ ਦਾ ਲੱਛਣ ਇਹ ਵੇ ਗੁਰੂ ਉਹਦੇ ਲਈ ਮਾਨ ਸਰੋਵਰ ਏ, ਤੇ ਗੁਰੂ ਸਰੋਵਰ ਵਿਚ ਜਿਹੜੇ ਸ਼ਬਦ ਦੇ ਮੋਤੀ ਨੇ, ਪਰਮਹੰਸ ਕੇਵਲ ਉਹਨਾਂ ਮੋਤੀਆਂ ਨੂੰ ਛਕਣਾ ਕਰਦਾ, ਦੂਜਾ ਨਹੀਂ। ਤੂੰ ਚੌਥੀ ਗੱਲ ਕਹੀ। ਸਾਹਿਬ ਕਹਿਣ ਲੱਗੇ ਪਰਮਹੰਸ ਦੀ ਤੈਨੂੰ ਦੱਸਾਂ, ਹੰਸ ਦਾ ਚੌਥਾ ਲੱਛਣ ਉਹ ਦੁੱਧ ਤੇ ਪਾਣੀ ਨੂੰ ਵਾਹ ਕਰ ਦਿੰਦਾ, ਤੇ ਪਰਮਹੰਸ ਦਾ ਲੱਛਣ ਇਹ ਹੀ ਮਾਨ ਸਰੋਵਰ ਗੁਰੂ ਦੇ ਕੋਲ ਬਹਿੰਦਾ। ਯਾਦ ਰੱਖੀ ਉਹਦੀ ਖੁਰਾਕ ਸ਼ਬਦ ਦੇ ਮੋਤੀ ਨੇ, ਜਿਹੜੇ ਸ਼ਬਦ ਦੇ ਮੋਤੀ ਨੇ, ਮੋਤੀ ਭਰੇ ਸ਼ਬਦ ਨੇ, ਇਉਂ ਕਹਿ ਲਵੋ ਉਹ ਸ਼ਬਦ ਦੀ ਖੁਰਾਕ ਖਾਂਦਾ, ਤੇ ਤੀਸਰੀ ਗੱਲ ਆਪਣੇ ਅੰਦਰ ਨੂੰ ਧੋਂਦਾ, ਤੇ ਚੌਥਾ ਲੱਛਣ ਪਿਆਰਿਆ ਉਹੀ ਹੰਸ ਦੁੱਧ ਤੇ ਪਾਣੀ ਵੱਖ ਕਰਦਾ। ਪਰਮਹੰਸ ਉਹਵੇ ਜਿਹੜਾ ਜਿਉਂਦੇ ਜੀ ਆਪਣੀ ਆਤਮਾ ਤੇ ਆਪਣੇ ਸਰੀਰ ਨੂੰ ਵੱਖ ਵੱਖ ਕਰ ਲੈਂਦਾ, ਰਹਿੰਦਾ ਸਰੀਰ ਵਿੱਚ ਪਰ ਸਰੀਰ ਤੋਂ ਨਿਰਲੇਪ ਏ। ਜਦੋਂ ਸਤਿਗੁਰੂ ਨੇ ਇੰਨੇ ਬਚਨ ਕਹਿ, ਕਹਿਣ ਲੱਗਾ ਦਾਤਾ ਕਿਵੇਂ ਇਹੋ ਜਿਹਾ ਮਨੁੱਖ ਕੋਈ ਜਿਉਂਦੇ ਜੀ ਹੋ ਸਕਦਾ? ਕੋਈ ਇਸ ਤਰ੍ਹਾਂ ਆਪਣੇ ਸਰੀਰ ਨੂੰ ਅਲੈਦਾ ਕਰ ਸਕਦਾ? ਤੇ ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ, ਕਹਿਣ ਲੱਗੇ ਸੁਣ ਭਾਈ ਪਾਰੋ, ਬਦਾਮ ਤੇ ਬਦਾਮ ਦੀ ਗਿਰੀ ਵੱਖ ਹੋ ਜਾਂਦੀ ਏ। ਯਾਦ ਰੱਖੀ ਭਾਈ ਪਾਰੋ, ਜਦੋਂ ਨਾਰੀਅਲ ਪੱਕ ਜਾਂਦਾ ਉਦੋਂ ਨਾਰੀਅਲ ਦੀ ਗਿਰੀ ਤੇ ਨਾਰੀਅਲ ਦਾ ਛਿਲਕਾ ਵੱਖ ਹੋ ਜਾਂਦੇ ਨੇ, ਤੇ ਜਦੋਂ ਕੋਈ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਪਰਮਹੰਸ ਬਣ ਜਾਂਦਾ ਉਦੋਂ ਨਾਰੀਅਲ ਦੀ ਤਰ੍ਹਾਂ ਉਹ ਰਹਿੰਦਾ ਨਾਰੀਅਲ ਵਿਚ, ਪਰ ਨਾਰੀਅਲ ਤੋਂ ਨਿਰਲੇਪ ਰਹਿੰਦਾ। ਉਹ ਗਰੀ ਹੈ पर ओ नारियल दे छिलके नाल जुड़ी नहीं। सतगुरु कहन लगे याद रख जिमें हंस दुध ते पानी नूं वाह करदा है, सिख गुरु की कृपा लैके अपने शरीर ते आत्मा नूं वाह कर दिंदा है। ते याद रखी भाई पारो, एक दिन ए परमहंस इन्नी कु कृपा दा पात्र बनदा है, गुरु विच लीन हो जांदा है। ते भाई पारो ने क्या कहन लगा दातिया, फिर गृहस्थ दे चिक्कड़ विच रहिंदिया तां कोई परमहंस बन ही नहीं सकदा। महाराज जी ने हस पै कहन लगे नहीं पारो, चिक्कड़ विच रहिंदिया परमहंस बनिया जांदा है। कहन लगा हद हो गई, किवें बनिया जांदा है? साहब कहन लगे जेड़ा परमहंस बनदा है ओह रहिंदा गृहस्थ विच, ध्यान ओहदा प्रीतम दे चरणां विच। कहन लगा हद हो गई, रह गृहस्थ विच ते ध्यान ओहदा वाहिगुरू दे चरणां विच। ते हजूर ने बड़ी सोहनी उदाहरण दित्ती, कहन लगे सरवर कलम सरवर कमल किरण आगासी, कदी देख पानी दे विच कमल दा फुल पलदा है, पानी दे विच खलोंदा है, पर रहिंदा चिक्कड़ दे विच ते ध्यान एदा सूरज दीआं किरणां विच। सरवर कमल, साहब जी कहन लगे किरण आगासी बिगतै सहज छुपाई, जे किते कमल दा फुल इन्नी दूर तो अपने प्रीतम नाल ध्यान जोड़ के उन्हूं देख के खिड़ पैंदा है, ते जदों सिखा हिरदा भिज गया ना, फिर गृज दे चिक्कड़ विच रहिंदिया होया रब दे नाल जरूर सुरत जुड़े। किन्ना दूर दा आपस विच फासला है, पर देख उन्हूं देख के खिड़ै। सतगुरु ने जदों इन्ने कु बचन कहे ना, ते पारो चरना ते डिग पिया, ते मेरे गुरु अंगद साहब ने रखिया शीस ते हथ, ते बस देखन दी देर सी। हंसां दीआं गल्लां पुछण वाला अपने आप खुद परमहंस बन गया, इको दम प्रतीत हो गया मैं दे नहीं, मैं दे विच रहण वाला वां। मेरे शरीर नूं दुख तुक लगदा है, पर अंदर नूं दुख भासदा नहीं। जदों परमहंस बन गया ते तुरन लगा, ते गुरु अंगद साहब ने एक गल कही, कहन लगे पारो आउंदा रही गोइंदवाल वाले कोल। बड़े प्यारे शब्द कहे, भाई पारो आवी तू गोइंदवाल वाले दे कोल, एदा मतलब गुरु अमरदास दे कोल आई। ते उस परमहंस ने इन्नी कु कमाई कीती, अज गुरु अमरदास ने आवाज दे के क्या कहन लगे पारो, जदो भाई पारो अपने पिंड डल्ले तो आउंदे सन गोइंदवाल, ते किन्ने इन्नी अमृत वेले जोर नाल प्रेम नाल भिज के सुरीली आवाज विच बाणी पढ़नी, रुखां दे पंछी वी ओहदी आवाज नूं सुन के चुप कर जांदे सन। दरिया भावे ठाठा मारदा होना, घोड़ी आर पार कर देनी, इनू देख के तां अल्लाह यार वर्गे गुरु के सिख बन गए सन नवाब। खैर ओहदी कमाई नूं देख के गुरु अमरदास ने कहा, कहन लगे पारो तैनू गुरु नानक जी दी गद्दी दे दिया, तेरी कमाई बड़ी है। परमहंस दे अंदरों मैं मिट चुकी सी, चरना ते देख के कहन लगा दातिया गद्दी नहीं, जे त्रुठै तां सब दे चरना दी धूड़ बना दे, ते जिन्नी देर तक मैं जींदा वां मैनूं गुरसिखी दी दाह दे दे। गुरसिखी ते अपने चरना दी धूड़ दे दे। ते गुरु अमरदास ने कहा सी पारो, कदी समा आवेगा तेरा गुरु नानक जी दी जोत दे नाल खून दा संबंध भी बनेगा। साध संगत गुरु हरगोबिंद साहब दा समा आया, ते इसे भाई पारो दी अंश विचों भाई नारायण दास जिन्हां दी सपुत्री बीबी दमोदरी दा आनंद कारज मेरे गुरु हरगोबिंद साहब दे नाल होया। खैर मेरे कहण तो मुराद कौन है जीवन मुक्त, कौन है संत? सतगुरु ने अज छे लक्षण दसे ने, ते ध्यान तवज्जो दे के सुन लैने जितनी कु गुरु सूझ बख्शद है। साहब कहन लगे पहला लक्षण संत दा पता की है, पूर्ण पुरुष दा मंत्रण, ओ मंत्र जपदा है। कादे मंत्र? भूतां प्रेतां नूं वश करन दे नहीं, किसे दे घर दा नुकसान करन लई नहीं। मंत्रंग राम राम नामंग, दोवरी शब्द आया राम, एक राम दा अर्थ है ओ प्रभु, ते दूजे राम दा अर्थ रमिया होया। ओदे मुख विच इक मंत्र है, संत दा पहला लक्षण है मंत्रंग राम राम नामंग। ध्यानंग सर्वत्र पूर्ण है, जिथे ओ अपनी रसना दे नाल वाहिगुरु दे मंत्र नूं जपदा है, ते पहले लक्षण दे नाल ओदा ए लक्षण है ओदा ध्यान हर पासे परमेश्वर नूं देख के ओदे चरणां विच जुड़िया रहिंदा। एदा मतलब पूर्ण पुरुष दा पहला लक्षण हो गया मंत्रंग राम राम नामंग। साहब कहन लगे ध्यानंग सर्वत्र पूर्ण है, ਧਿਆਨ ਸਰਬੱਤਰ ਵਾਹਿਗੁਰੂ ਜਿੱਥੇ ਪੂਰਿਆ ਉਹਦੇ ਵਿੱਚ ਜੁੜਿਆ। ਮਹਾਰਾਜ ਪਹਿਲਾ ਲੱਛਣ ਤੇ ਇਹ ਹੋ ਗਿਆ, ਉਹ ਨਾਮ ਜਪਦਾ ਤੇ ਧਿਆਨ ਵਿੱਚ ਬਹਿੰਦਾ। ਤੇ ਦੂਜਾ ਲੱਛਣ ਸਾਹਿਬ ਕਹਿਣ ਲੱਗੇ ਗਿਆਨੰਗ, ਉਹਨੂੰ ਇੱਕ ਗਿਆਨ ਹੋ ਗਿਆ ਕਿ ਸਮ ਦੁੱਖ ਸੁਖਿਅੰਗ, ਦੁੱਖ ਤੇ ਸੁੱਖ ਨੂੰ ਸਮ ਦਰ ਤੇ ਬਰਾਬਰ ਜਾਣਦਾ। ਦੁੱਖ ਆ ਜਾਏ ਤਾਂ ਰੋਂਦਾ ਨਹੀਂ, ਸੁੱਖ ਆ ਜਾਏ ਤਾਂ ਨੱਚਦਾ ਨਹੀਂ। ਸਾਹਿਬ ਕਹਿਣ ਲੱਗੇ ਇੰਨਾ ਕੁ ਗਿਆਨ ਮਿਲ ਗਿਆ। ਦੂਸਰਾ ਉਹਦਾ ਲੱਛਣ ਹੀ ਦੁੱਖ ਤੇ ਸੁੱਖ ਦੇ ਵਿੱਚ ਬਿਲਕੁਲ ਅਡੋਰ ਰਹਿੰਦਾ ਤੇ ਜਿਸ ਦੁੱਖ ਆਉਂਦਾ ਤਾਂ ਵੀ ਕਹਿੰਦਾ ਮੇਰੇ ਪ੍ਰੀਤਮ ਕੇਤਿਆਂ ਦੁੱਖ ਭੂਖ ਸਦਮਾਰ, ਇਹ ਤੇ ਦਾਤ ਤੇਰੀ ਦਾਤਾਰ। ਹੇ ਮੇਰੇ ਵਾਹਿਗੁਰੂ ਇਹ ਤੇਰੀ ਦਾਤ ਏ। ਤਾਂ ਹੀ ਤਾਂ ਬਾਬਾ ਫਰੀਦ ਕਹਿੰਦੇ ਨੇ ਜੇ ਖੁਦਾ ਦੇ ਦਰ ਤੇ ਜਾਣੀ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਏ ਵਕਾਰ, ਅੱਲਾ ਭਾਵੇ ਸਾ ਭਲਾ ਤਾਂ ਲੱਭੀ ਦਰਬਾਰ। ਗਿਆਨੰਗ ਸਮ ਦੁੱਖ ਸੁਖਿਅੰਗ, ਦੁੱਖ ਸੁੱਖ ਨੂੰ ਬਰਾਬਰ ਜਾਣਦਾ ਤੇ ਜੁਗਤ ਨਿਰਮਲ ਨਿਰਵੈਰ ਨੇ। ਦੂਜੇ ਲੱਛਣ ਵੀ ਜਿੱਥੇ ਉਹ ਦੁੱਖ ਸੁੱਖ ਨੂੰ ਬਰਾਬਰ ਜਾਣਦਾ ਉੱਥੇ ਉਹਦੇ ਕੋਲ ਇੱਕ ਜੀਵਨ ਦੀ ਜੁਗਤ ਏ ਕਿ ਅੰਦਰ ਨੂੰ ਨਿਰਮਲ ਕਰਕੇ ਰੱਖਣਾ। ਤੇ ਸਾਹਿਬ ਕਹਿਣ ਲੱਗੇ ਕਿਸੇ ਨਾਲ ਵੈਰ ਕਮਾਉਂਦੇ ਨਿਰਵੈਰ ਨੇ, ਉਹਨੂੰ ਕਿਸੇ ਨਾਲ ਵੈਰ ਨਹੀਂ, ਮਹਾਂਪੁਰਸ਼ ਅੰਦਰੋਂ ਨਿਰਮਲ ਏ। ਸਾਹਿਬ ਕਹਿਣ ਲੱਗੇ ਉਹ ਵੈਰ ਨਹੀਂ ਕਮਾਉਂਦਾ। ਸਤਿਗੁਰੂ ਤੀਸਰਾ ਲੱਛਣ ਕੀ ਏ? ਹਜ਼ੂਰ ਕਹਿਣ ਲੱਗੇ ਦਿਆਲੰਗ, ਸਰਬੱਤਰ ਜੀਆਂ ਪੰਚ ਦੋਖ ਵਿਵਰਜਤਾ ਹੈ। ਦਿਆਲੰਗ ਦਰ ਤੇ ਉਹ ਦਿਆਲੂ ਰਹਿੰਦਾ। ਸਰਬੱਤਰ ਜੀਆਂ ਜਿਤਨੇ ਵੀ ਰੱਬ ਨੇ ਜੀਵ ਪੈਦਾ ਕੀਤੇ ਨੇ ਹਰ ਇੱਕ ਉੱਤੇ ਉਹ ਦਇਆ ਕਰਦਾ। ਇਹ ਤੀਸਰਾ ਲੱਛਣ ਹੀ ਪੰਚ ਦੋਖ ਵਿਵਰਜਤਾ, ਵਿਵਰਜਤਾ ਦਰ ਤੇ ਰੋਕ ਦੇਣਾ। ਆ ਪੰਜ ਜਿਹੜੇ ਵਿਕਾਰ ਨੇ ਨਾ ਉਹਨਾਂ ਨੂੰ ਇਸ ਤਰ੍ਹਾਂ ਰੋਕ ਕੇ ਰੱਖਦਾ, ਆਪਣੇ ਤਨ ਦੇ ਨੇੜੇ ਕਦੀ ਇਹਨਾਂ ਵਿਕਾਰਾਂ ਨੂੰ ਲੱਗਣ ਹੀ ਨਹੀਂ ਦਿੰਦਾ। ਇਹ ਤੀਜਾ ਲੱਛਣ ਹੈ ਉਹਦਾ ਕਿ ਸਭ ਤੇ ਦਇਆ ਕਰਨੀ। ਤੇ ਸਾਹਿਬ ਕਹਿਣ ਲੱਗੇ ਪੰਜਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਮਹਾਰਾਜ ਚੌਥਾ ਲੱਛਣ, ਹਜ਼ੂਰ ਕਹਿਣ ਲੱਗੇ ਭੋਜਨੰਗ, ਉਹ ਭੋਜਨ ਕਰਦਾ ਕਾਹਦਾ? ਗੋਪਾਲ ਕੀਰਤਨੰਗ, ਵਾਹਿਗੁਰੂ ਦੇ ਕੀਰਤਨ ਨੂੰ ਉਹ ਭੋਜਨ ਬਣਾ ਲੈਂਦਾ। ਉਹਦੀ ਜ਼ਬਾਨ, ਉਹਦੀ ਰਚਨਾ, ਉਹਦੀ ਜੀਭਾ ਦੁਨੀਆਂ ਦੇ ਸਵਾਦ ਵਿੱਚ ਨਹੀਂ ਭੱਜਦੀ, ਉਹ ਜਦੋਂ ਕੀਰਤਨ ਕਰਦਾ ਕੀਰਤਨ ਹੀ ਉਹਦਾ ਭੋਜਨ ਬਣ ਜਾਂਦਾ। ਇਹੀ ਕਾਰਨ ਹਜ਼ੂਰ ਤਾਂ ਹੀ ਕਹਿਣ ਲੱਗੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਤੇ ਅਸਲ ਵਿੱਚ ਉਹਨੂੰ ਸਵਾਦ ਬੜਾ ਹੁੰਦਾ। ਕਿਹੜੇ ਖਾਣੇ ਉਹ ਖਾਂਦਾ? ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ, ਆਪਣੀ ਰਚਨਾ ਤਾਂ ਕਦੀ ਵੀ ਟਿਕਦੀ ਨਹੀਂ, ਜਿੱਦਣ ਦੀ ਹੋਸ਼ ਸੰਭਾਲੀ ਏ ਉਸ ਦਿਨ ਤੋਂ ਲੈ ਕੇ ਭਾਵੇਂ ਤਨ ਨੂੰ ਰੋਗ ਵੀ ਲੱਗ ਜਾਏ, ਡਾਕਟਰ ਹਕੀਮ ਇਹ ਕਹਿਣ ਵੀ ਤੂੰ ਨਾ ਖਾਈ ਪਰਹੇਜ਼ ਕਰੀ, ਪਰ ਇਹ ਰਚਨਾ ਲਲਚਾਉਂਦੀ ਏ, ਇਹ ਮੁੜਦੀ ਨਹੀਂ। ਮੌਤ ਤੱਕ ਤਾਂ ਸਰੀਰ ਪਹੁੰਚ ਜਾਂਦਾ ਪਰ ਇਹ ਤ੍ਰਿਪਤ ਕਦੀ ਨਹੀਂ ਹੁੰਦੀ। ਜਿਹੜਾ ਗੁਰਮੁਖ ਜਾਣੇ ਉਹਦਾ ਭੋਜਨ ਕੀ ਏ? ਸਤਿਗੁਰੂ ਕਹਿਣ ਲੱਗੇ ਆਮ ਤੌਰ ਤੇ ਤਿੰਨ ਚਾਰ ਤਰ੍ਹਾਂ ਦਾ ਭੋਜਨ ਲੋਕ ਛਕਦੇ ਨੇ, ਤੇ ਸ੍ਰੀ ਰਾਗ ਦਾ ਸ਼ਬਦ ਏ। ਜ਼ਿਆਦਾ ਲੋਕ ਮਿੱਠੇ ਨੂੰ ਪਸੰਦ ਕਰਨਗੇ, ਜ਼ਿਆਦਾਤਰ ਲੋਕ ਕੁਝ ਮਿੱਠੇ ਨੂੰ ਨਹੀਂ ਖਾਣਗੇ, ਉਹ ਸਲੂਣੇ ਨਮਕੀਨ ਵਾਲੇ ਛਕਣਗੇ। ਕਈ ਨਮਕੀਨ ਤੇ ਮਿੱਠਾ ਨਹੀਂ ਖਾਂਦੇ, ਉਹ ਖਟਾਸ ਵਾਲੇ ਖਾਂਦੇ ਨੇ। ਸਤਿਗੁਰੂ ਨੇ ਕਿਹਾ ਫਿਰ ਕਈ ਐਸੇ ਨੇ ਜਿਹੜੇ ਆਪਣੇ ਹੱਥਾਂ ਨਾਲ ਮਸਾਲੇ ਪਾ ਪਾ ਕੇ ਭੋਜਨ ਤਿਆਰ ਕਰਦੇ ਨੇ। ਬ੍ਰਹਮ ਗਿਆਨੀ ਦਾ ਭੋਜਨ ਕੀ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਹ ਲਾਉਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ। ਅਰਥ ਬੜੇ ਪਿਆਰੇ ਨੇ ਇਹਦੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਮਿੱਠਾ ਖਾਣਾ ਵਾ। ਸਤਿਗੁਰੂ ਕਿਹੜਾ ਭੋਜਨ? ਕਹਿਣ ਲੱਗੇ ਸਭ ਰਸ ਮਿੱਠੇ, ਸਾਰੇ ਰਸ ਮੈਂ ਮਿੱਠੇ ਖਾਣਾ ਵਾ। ਕਦੋਂ ਮੰਨਿਆ? ਜਦੋਂ ਮੈਂ ਆਪਣੇ ਗੁਰੂ ਕੇ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ, ਉਦੋਂ ਸਮਝ ਲਓ ਮੈਂ ਗੁਰੂ ਦੇ ਬਖਸ਼ੇ ਹੋਏ ਮਿੱਠੇ ਪਦਾਰਥਾਂ ਦਾ ਸਵਾਦ ਪਿਆ ਚੱਕਣਾ। ਸਭ ਰਸ ਮਿੱਠਾ ਮੰਨਿਆ, ਸੁਣੀਐ ਸਾਹ ਲਾਉਣੇ, ਤੇ ਜਦੋਂ ਮੈਂ ਇਕਾਂਤ ਵਿਚ ਬੈਠ ਕੇ ਸੰਗਤ ਵਿਚ ਗੁਰੂ ਕੀ ਬਾਣੀ ਸੁਣਨਾ ਵਾ, ਤੇ ਇੰਜ ਪ੍ਰਤੀਤ ਹੁੰਦਾ ਸਾਹਿਬ ਕਹਿਣ ਲੱਗੇ ਜਿਵੇਂ ਮੈਂ ਨਮਕੀਨ ਵਾਲੇ ਭੋਜਨ ਪਿਆ ਛਕਣਾ। ਗੁਰਮੁਖ ਦਾ ਭੋਜਨ ਕੀ? ਸਭ ਰਸ ਮਿੱਠਾ ਮੰਨੀਐ ਸੁਣੀਐ ਸਾਹ ਲਾਉਣੇ, ਖੱਟ ਤੁਰਸੀ ਮੁੱਖ ਬੋਲਣਾ। ਕਹਿਣ ਲੱਗੇ ਜਦੋਂ ਸੁਣ ਕੇ ਮੰਨ ਕੇ ਘਰ ਜਾ ਕੇ ਇਕੱਲਿਆਂ ਵਾਹਿਗੁਰੂ ਵਾਹਿਗੁਰੂ ਜਪਣਾ ਵਾ, ਤੇ ਅੰਜ ਲੱਗਦਾ ਮੈਂ ਹੁਣ ਖੱਟੇ ਭੋਜਨ ਪਿਆ ਛਕਣਾ। ਬੋਲਣਾ ਨਾਮ ਬੋਲਣਾ ਖਟਾਸ ਵਾਲਾ ਭੋਜਨ ਏ, ਸੁਣ ਲੈਣਾ ਨਮਕੀਨ ਵਾਲਾ ਭੋਜਨ ਏ, ਤੇ ਮਨ ਲੈਣ ਵਰਗਾ ਪਿਆਰਿਆ ਮਿੱਠੇ ਕੋਈ ਨਹੀਂ। ਇਸੇ ਕਰਕੇ ਹਜ਼ੂਰ ਨੇ ਕਿਹਾ ਸੀ ਤੇਰਾ ਕੀ ਆ ਮਿੱਠਾ ਲੱਗਾ, ਕਿਉਂਕਿ ਮੰਨਣ ਵਿਚ ਮਿਠਾਸ ਏ। ਅੱਗੇ ਸਾਹਿਬ ਜੀ ਬਚਨ ਕਰਦੇ ਨੇ ਖੜ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀ ਏ। ਇੱਥੇ ਮਾਰਨ ਦਾ ਅਰਥ ਮਾਰਨਾ ਨਹੀਂ, ਇੱਥੇ ਮਾਰਨ ਦਾ ਅਰਥ ਮਸਾਲਾ ਪਾਉਣਾ। ਲੋਕ ਮਸਾਲੇ ਪਾ ਕੇ ਭੋਜਨ ਤਿਆਰ ਕਰਦੇ ਨੇ, ਤੇ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਰਨ ਨਾਦ ਕੀਏ, ਜਦੋਂ ਮੈਂ ਪ੍ਰੀਤਮਾ ਤੇਰੀ ਬਾਣੀ ਦੇ ਸ਼ਬਦ ਦਾ ਕੀਰਤਨ ਕਰਨਾ ਤੇ ਅੰਜ ਲੱਗਦਾ ਜਿਵੇਂ ਮਸਾਲੇ ਪਾ ਕੇ ਭੋਜਨ ਪਿਆ ਤਿਆਰ ਹੁੰਦਾ। ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ, ਤੇ ਛੱਤੀ ਅੰਮ੍ਰਿਤ ਉਹ ਨੇ ਜਦੋਂ ਮੇਰੇ ਹਿਰਦੇ ਵਿਚ ਤੇਰੇ ਲਈ ਪ੍ਰੇਮ ਪੈਦਾ ਹੋ ਜਾਏ। ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ। ਤੇ ਸਾਹਿਬ ਕਹਿਣ ਲੱਗੇ ਫਿਰ ਜੇ ਖਾਣੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚਲੇ ਵਿਕਾਰ। ਹਜ਼ੂਰ ਕਹਿਣ ਲੱਗੇ ਭੋਜਨੰ ਗੋਪਾਲ ਕੀਰਤਨੰ, ਜਪਣ ਵਾਲੇ ਦਾ ਭੋਜਨ ਗੋਪਾਲ ਵਾਹਿਗੁਰੂ ਦਾ ਕੀਰਤਨ। ਅਲਪ ਮਾਇਆ ਜਲ ਕਮਲ ਰਹਿਤੈ, ਉਹਦਾ ਲੱਛਣ ਅਗਲਾ ਹੀ, ਉਹ ਇਸ ਤਰ੍ਹਾਂ ਸੰਸਾਰ ਦੀ ਮਾਇਆ ਵਿਚ ਨਿਰਲੇਪ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿਚ ਨਿਰਲੇਪ। ਹਜ਼ੂਰ ਅੱਗੇ ਕਹਿਣ ਲੱਗੇ ਉਪਦੇਸ਼ੰ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ। ਜਦੋਂ ਉਪਦੇਸ਼ ਕਰਦਾ ਇਹ ਨੀ ਕਹਿੰਦਾ ਮੇਰਾ ਦੁਸ਼ਮਣ ਏ ਆ ਮੇਰਾ ਮਿੱਤਰ ਏ, ਉਹਦੇ ਸਾਹਮਣੇ ਦੁਸ਼ਮਣ ਆ ਜਾਏ ਉਹਦੇ ਸਾਹਮਣੇ ਮਿੱਤਰ ਆ ਜਾਏ, ਇੱਕੋ ਜਿਹਾ ਉਪਦੇਸ਼ ਦਿੰਦਾ। ਉਹ ਨੀ ਵਹਿੰਦਾ ਇਹ ਬ੍ਰਾਹਮਣ ਏ ਖੱਤਰੀ ਏ ਸ਼ੂਦ ਏ ਵੈਸ਼ ਏ। ਉਹਦੇ ਗਿਰਦੇ ਵਿਚੋਂ ਆਵਾਜ਼ ਨਿਕਲਦੀ ਏ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਹਰ ਇੱਕ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ। ਉਪਦੇਸ਼ ਸਮ ਮਿੱਤਰ ਛਤਰ ਹੈ, ਤੇ ਜਦੋਂ ਉਪਦੇਸ਼ ਦਿੰਦਾ ਹਰ ਇੱਕ ਨੂੰ ਕਹਿੰਦਾ ਭਗਵੰਤ ਭਗਤ ਭਾਵਨੀ, ਤੁਸੀਂ ਭਗਵੰਤ ਦਾ ਨਾਮ ਸ਼ਰਧਾ ਦੇ ਨਾਲ ਜਪੋ, ਉਹਦਾ ਉਪਦੇਸ਼ ਹੁੰਦਾ। ਤੇ ਮਹਾਰਾਜ ਛੇਵਾਂ ਲੱਛਣ ਕੀ ਏ? ਹਜ਼ੂਰ ਕਹਿਣ ਲੱਗੇ ਪਰ ਨਿੰਦਾ ਨਹਿ ਸਰੋਤ, ਕਰਮੀ ਤਾਂ ਬੜੀ ਦੂਰ ਦੀ ਗੱਲ, ਉਹ ਪਰਾਈ ਨਿੰਦਿਆ ਕਦੀ ਕੰਨਾਂ ਨੂੰ ਸੁਣਦਾ ਵੀ ਨਹੀਂ। ਪਰ ਨਿੰਦਾ ਨਹਿ ਸਰੋਤ ਸਰਵਣੰ, ਕਦੀ ਕੰਨਾਂ ਵਿਚ ਪਰਾਈ ਨਿੰਦਿਆ ਸੁਣੀ ਨਹੀਂ। ਆਪ ਤਿਆਗ ਸਗਲ ਰੇਣਕ ਹੈ, ਉਹ ਆਪਣੇ ਆਪ ਨੂੰ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ, ਨਿੰਦਿਆ ਨੀ ਸੁਣੀ। ਸਾਹਿਬ ਕਹਿਣ ਲੱਗੇ ਖੱਟ ਲੱਖਣ, ਖੱਟ ਦਰ ਤੇ ਛੇ, ਲੱਖਣ ਦਰ ਤੇ ਲੱਛਣ, ਖੱਟ ਲੱਖਣ ਪੂਰਨ ਪੁਰਖ ਹੈ, ਇਹ ਪੂਰਨ ਪੁਰਖਾਂ ਦੇ ਛੇ ਲੱਛਣ ਜੇ। ਫਿਰ ਮੈਂ ਅਰਧ ਸੰਖੇਪ ਵਿਚ ਕਰਦਿਆਂ, ਨਾਮ ਜਪਦੇ ਨੇ ਧਿਆਨ ਪ੍ਰਭੂ ਦਾ ਟਿਕਾਉਂਦੇ ਨੇ ਪਹਿਲਾ ਲੱਛਣ, ਦੂਜੀ ਗੱਲ ਦੁੱਖ ਸੁੱਖ ਨੂੰ ਬਰਾਬਰ ਜਾਣਦੇ ਨੇ, ਨਿਰਮਲ ਤੇ ਨਿਰਵੈਰ ਰਹਿੰਦੇ ਨੇ, ਇਹ ਦੂਸਰਾ ਲੱਛਣ ਏ। ਤੀਸਰਾ ਲੱਛਣ ਏ ਸਭ ਤੇ ਦਇਆ ਕਰਦੇ ਨੇ, ਪੰਜਾਂ ਵਿਕਾਰਾਂ ਤੋਂ ਬਚਾ ਕੇ ਆਪਣੇ ਆਪ ਨੂੰ ਰੱਖਦੇ ਨੇ। ਚੌਥਾ ਲੱਛਣ ਏ ਕਿ ਉਹ ਗੋਪਾਲ ਦੇ ਕੀਰਤਨ ਨੂੰ ਭੋਜਨ ਬਣਾਉਂਦੇ ਨੇ ਤੇ ਮਾਇਆ ਵਿਚ ਨਿਰਲੇਪ ਰਹਿੰਦੇ ਨੇ। ਪੰਜਵਾਂ ਲੱਛਣ ਏ ਉਹ ਮਿੱਤਰ ਤੇ ਦੁਸ਼ਮਣ ਨੂੰ ਬਰਾਬਰ ਉਪਦੇਸ਼ ਦਿੰਦੇ ਨੇ, ਪ੍ਰੇਮਾ ਭਗਤੀ ਦਾ ਨਾਮ ਜਪਣ ਦਾ। ਛੇਵਾਂ ਲੱਛਣ ਉਹ ਕਿਸੇ ਦੀ ਨਿੰਦਿਆ ਸੁਣਦੇ ਨਹੀਂ ਤੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ, ਖੱਟ ਲੱਖਣ। ਸਾਹਿਬ ਕਹਿਣ ਲੱਗੇ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨੈ। ਕਹਿਣ ਲੱਗੇ ਇਹਨਾਂ ਦਾ ਨਾਮ ਜੇ ਸਾਧੂ ਜਨ ਤੇ ਗੁਰਮੁਖ ਜਨ, ਜਿਨ੍ਹਾਂ ਵਿਚ ਇਹ ਛੇ ਲੱਛਣ ਨੇ, ਜੇ ਇਹ ਛੇ ਲੱਛਣ ਨੇ ਤੇ ਪਿਆਰਿਆ ਸਾਧੂ ਅਖਵਾਉਣ ਦਾ ਹੱਕ ਹੀ ਕੋਈ। ਗੁਰੂ ਸਾਹਿਬ ਕਹਿੰਦੇ ਨੇ ਲੱਛਣ ਹੈ ਤੇ ਜਿਹਦੇ ਵਿਚ ਇਹ ਲੱਛਣ ਨੇ ਨਾ, ਉਹਦੇ ਤੋਂ ਭਾਈ ਗੁਰਦਾਸ ਬੜਾ ਕੁਰਬਾਨ ਜਾਂਦਾ। ਮੈਂ ਕਹਿ ਕੇ ਸਮਾਪਤੀ ਕਰਾਂ, ਉਸ ਸਾਧ ਉਸ ਗੁਰਮੁਖ ਦੇ ਅੰਦਰ ਕਿੰਨੀ ਕੁ ਕਿਰਪਾ ਹੈ। ਭਾਈ ਗੁਰਦਾਸ ਦੇ ਬੜੇ ਪਿਆਰੇ ਸ਼ਬਦ ਉਹਨਾਂ ਸੰਖੇਪ ਬੋਲੀ ਵਿਚ ਕਹਿਣ ਲੱਗੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤ ਗੁਰ ਚਰਨੀ ਪਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ। ਕਹਿਣ ਲੱਗੇ ਗੁਰਸਿੱਖ ਮਿਲਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿਚ ਨਿਰਾਸ਼ ਮਿਲਾਇਆ। ਕਹਿਣ ਲੱਗੇ ਗੁਰਮੁਖ ਗੁਰ ਉਪਦੇਸ਼ ਕਮਾਇਆ ਉਹਨਾਂ ਤੋਂ ਕੁਰਬਾਨ ਜਿਨ੍ਹਾਂ ਨੇ ਇਹੋ ਜਿਹਾ ਜੀਵਨ ਬਣਾ ਲਿਆ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਪਿਆਰਿਓ ਮੈਂ ਰੋਜ਼ ਅਰਜ਼ ਕਰਨਾ ਵਾਂ, ਮੇਰੇ ਕਹਿਣ ਦਾ ਤੁਹਾਡੇ ਸੁਣ ਦਾ ਤਾਂ ਲਾਭ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਓ ਤਾਂ। ਦੇਖੋ ਸਤਿਗੁਰੂ ਹਰ ਸਵਾਲ ਦਾ ਉੱਤਰ ਪੈ ਦਿੰਦੇ ਨੇ। ਗੁਰਦੇਵ ਕਿਰਪਾ ਕਰਨ, ਖੋਈਆਂ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।